ਵਾਹਿਗੁਰੂ ਜੀ ਬਿਲਾਵਲ ਮਹਲਾ ਪੰਜਵਾਂ ਤਰ ਧਰ ਮਸਤਕ ਥਾਪਿਆ ਨਾਮ ਦਿਨੋ ਦਾਨ ਸਫਲ ਸੇਵਾ ਪਾਰ ਬ੍ਰਹਮ ਕੀ ਤਾਂ ਕੀ ਨਹੀਂ ਹਾਨ ਕਰ ਧਰ ਮਸਤਕ ਥਾਪਿਆ ਨਾਮ ਦਿਨੋ ਦਾਨ ਸਫਲ ਸੇਵਾ ਪਾਰ ਬ੍ਰਹਮ ਕੀ ਤਾਂ ਕੀ ਨਹੀਂ ਹਾਨ ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ ਜੋ ਜੋ ਚਿਤਵੈ ਸਾਧ ਜਨ ਸੋ ਨਿਤ ਮਾਨ ਸ਼ਰਨ ਪਰੇ ਚਰਨਾਰ ਬਿੰਦ ਜਨ ਪ੍ਰਭ ਕੇ ਪ੍ਰਾਨ ਸਹਿਜ ਸੁਭਾਏ ਨਾਨਕ ਮਿਲੈ ਜੋਤੀ ਜੋਤ ਸਮਾਨ ਸ਼ਰਨ ਪਰੇ ਚਰਨਾਰ ਬਿੰਦ ਜਨ ਪ੍ਰਭ ਕੇ ਪ੍ਰਾਨ ਸਹਿਜ ਸੁਭਾਏ ਨਾਨਕ ਮਿਲੈ ਜੋਤੀ ਜੋਤ ਸਮਾਨ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਮੁਜੱਸਮੇ ਬਾਣੀ ਦੇ ਬੋਇਥ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਦੇ ਗੁਰਸਿੱਖਾ ਉਸ ਪਰਿਪੂਰਨ ਪਰਮਾਤਮਾ ਦੀ ਰਹਿਮਤ ਦੀ ਛਤਰੀ ਦੇ ਥੱਲੇ ਆਉਣਾ ਕਰ ਔਰ ਉਹ ਮਨੁੱਖ ਜਿਨ੍ਹਾਂ ਨੇ ਪਰਮਾਤਮਾ ਦੀ ਰਹਿਮਤ ਨੂੰ ਪ੍ਰਾਪਤ ਕਰ ਲਿਆ ਉਹਨਾਂ ਨੂੰ ਦੁਨੀਆਂ ਨੇ ਵੱਖ ਵੱਖ ਵਿਸ਼ੇਸ਼ਣ ਨਾਲ ਚੇਤਾ ਕੀਤਾ ਹੈ। ਕਿਸੇ ਨੇ ਬ੍ਰਹਮ ਗਿਆਨੀ ਕਹਿ ਦਿੱਤਾ, ਕਿਸੇ ਨੇ ਗੁਰਮੁਖ ਕਹਿ ਦਿੱਤਾ, ਕਿਸੇ ਨੇ ਸੰਤ ਤੇ ਕਿਸੇ ਨੇ ਸਾਧ ਆਦਿ ਉਪਾਧੀ ਨਾਲ ਉਹਨਾਂ ਨੂੰ ਸਤਿਕਾਰ ਦਿੱਤਾ। ਨਾਲ ਹੀ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਤੇ ਉਹ ਮਨੁੱਖ ਜਿਨ੍ਹਾਂ ਨੂੰ ਸੰਤ ਜਾਂ ਸਾਧ ਜਾਂ ਭਗਤ ਜਾਂ ਗੁਰਮੁਖ ਇਤਿਆਦ ਉਪਾਧੀਆਂ ਮਿਲੀਆਂ ਨੇ ਉਹਨਾਂ ਦਾ ਤੇ ਪਰਮੇਸ਼ਰ ਦਾ ਆਸ ਨੂੰ ਕੋਈ ਫਰਕ ਨਹੀਂ ਰਹਿੰਦਾ ਔਰ ਉਹ ਪ੍ਰਭੂ ਨਾਲ ਜੁੜੀਆਂ ਹੋਈਆਂ ਰੂਹਾਂ ਜੋ ਵੀ ਫੁਰਨਾ ਕਰਦੀਆਂ ਸੰਕਲਪ ਕਰਦੀਆਂ ਨੇ ਪਰਮਾਤਮਾ ਉਹਨਾਂ ਦੇ ਫੁਰਨੇ ਨੂੰ ਫੜ ਲਾਉਂਦਾ। ਪਰ ਗੁਰਮੁਖਾ ਕਿਸੇ ਰੱਜੇ ਦੀ ਗੱਲ ਕਰਨ ਦੇ ਨਾਲ ਤੇਰਾ ਪੇਟ ਭਰੇਗਾ ਨਹੀਂ, ਕਿਸੇ ਰਾਜੇ ਦੀ ਗੱਲ ਕਰਕੇ ਤੂੰ ਰਾਜਾ ਨਹੀਂ ਬਣ ਸਕਦਾ, ਤੈਨੂੰ ਖੁਦ ਉਪਰਾਲਾ ਕਰਨਾ ਚਾਹੀਦਾ ਪਰਮਾਤਮਾ ਦੀ ਰਹਿਮਤ ਦਾ ਪਾਤਰ ਬਣਦਾ। ਔਰ ਜੋ ਗੁਰਮੁਖ ਪਰਮਾਤਮਾ ਦੀ ਰਹਿਮਤ ਦੇ ਪਾਤਰ ਬਣ ਗਏ ਉਹਨਾਂ ਦੀ ਪਰਤਕ ਜੋਤ ਉਸ ਅਦਵੈਤਾਨੰਦ ਵਿੱਚ ਲੀਨ ਹੋ ਗਈ। ਪਰਤਕ ਜੋਤ ਇਉਂ ਹੈ ਜਿਵੇਂ ਪਾਣੀ ਦੀ ਬੂੰਦ ਹੈ ਔਰ ਇੱਕ ਪਾਸੇ ਦਰਿਆ ਜਾਂ ਸਾਗਰ ਦਾ ਪਾਣੀ ਹੈ, ਹੈ ਪਾਣੀ ਦੀ ਬੂੰਦ ਵੀ ਪਾਣੀ, ਹੈ ਸਮੁੰਦਰ ਦੇ ਦਰਿਆ ਦੀ ਬੂੰਦ ਵੀ ਪਾਣੀ, ਪਰ ਸਮੁੰਦਰ ਵਿੱਚ ਅਨੰਤ ਬੂੰਦਾਂ ਹੋਣ ਕਰਕੇ ਉਹਦਾ ਅੰਤ ਨਹੀਂ। ਤੇ ਜਿਹੜੀ ਨਿੱਕੀ ਜਿਹੀ ਪਾਣੀ ਦੀ ਬੂੰਦ ਹੈ ਉਹ ਹਵਾ ਕਰਕੇ ਧੁੱਪ ਕਰਕੇ ਸੁੱਕ ਤੇ ਮੁੱਕ ਜਾਏਗੀ। ਹਾਂ ਤਾਂ ਆਪਾਂ ਵੀ ਪਰਮਾਤਮਾ ਦੀ ਅੰਸ਼ ਹੈ, ਤਾਂ ਸਾਡੇ ਅੰਦਰ ਵੀ ਪਰਮਾਤਮਾ ਦੀ ਜੋਤ, ਪਰ ਦੁਨੀਆਂ ਦੇ ਵਿਕਾਰਾਂ ਤੇ ਸੰਸਕਾਰਾਂ ਨਾਲ ਸਾਡੇ ਜੀਵਨ ਨੂੰ ਖਤਰਾ ਬਣਿਆ ਰਹਿੰਦਾ। ਇਹ ਗੁਰਮੁਖੋ ਇਹ ਸੁਖਮਨਾਮੇ ਦੇ ਤਕਰੀਬਨ ਅੰਤਰੀਵ ਭਾਵ ਨੇ, ਤੇ ਜਿਵੇਂ ਆਰੰਭ ਤੋਂ ਗੁਰੂ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਰਵਣ ਕਰੀਏ ਜੀ।
ਬਿਲਾਵਲ ਮਹਲਾ ਪੰਜਵਾਂ, ਕਰ ਧਰਮ ਸਤਿਪ ਥਾਪਿਆ।
ਜਿਹੜਾ ਬਿਲਾਵਲ ਇਹ ਗੁਰਮੁਖ ਪਿਆਰਿਓ, ਇਹਨੂੰ ਖੁਸ਼ੀ ਦਾ ਰਾਗ ਵੀ ਮੰਨਦੇ ਨੇ, ਆਸਾ ਦੀ ਵਾਰ ਤੋਂ ਬਾਅਦ ਇਹਦੀ ਚੌਂਕੀ ਵੀ ਲੱਗਦੀ, ਇਹਨੂੰ ਬਿਲਾਵਲ ਦੀ ਚੌਂਕੀ ਕਹਿੰਦੇ ਨੇ, ਦਰਬਾਰ ਸਾਹਿਬ ਲੱਗਦੀ ਹੈ। ਲੇਕਿਨ ਬਿਲਾਵਲ ਦੇ ਅੰਤਰੀ ਅਰਥ ਕੀ ਨੇ? ਦੋ ਅਰਥ ਹੁੰਦੇ ਨੇ, ਇੱਕ ਬਨੂਨੀ ਤੇ ਇੱਕ ਅੰਦਰੂਨੀ। ਆ ਪਿੱਛੇ ਜੇ ਅਖਬਾਰਾਂ ਦੇ ਵਿੱਚ ਸਪੋਕਸਮੈਨ ਵਾਲੇ ਨੇ ਬੜਾ ਪ੍ਰਾਪੇ ਗੰਡਾ ਕੀਤਾ ਵੀ ਦਸਵੀਂ ਦੀ ਬਾਣੀ ਜਿਹੜੀ ਹੈ ਬਹੁਤ ਗਲਤ ਹੈ, ਇਹ ਮਨੁੱਖ ਦੀ ਸੋਚ ਨੂੰ ਨੀਵਿਆਂ ਲਿਜਾਂਦੀ ਹੈ। ਮੇਰਾ ਜਾਤੀ ਤਜਰਬਾ ਵੀ ਗੁਰਮੁਖੋ, ਸਾਡੀ ਨੀਵੀਂ ਸੋਚ ਕਰਕੇ ਅਸੀਂ ਨੀਵੇਂ ਜਾ ਸਕਦੇ ਹਾਂ, ਤੇ ਜਿਨ੍ਹਾਂ ਦੀ ਸੋਚ ਉੱਚੀ ਹੈ ਉਹ ਬਰਿਆਈ ਤੋਂ ਵੀ ਚੰਗਿਆਈ ਦੀ ਚੋਣ ਕਰ ਲੈਣਗੇ। ਤੁਹਾਡੀ ਆਪਣੀ ਸੋਚ ਤੇ ਨਿਰਭਰ ਹੈ। ਵੇਦਾਂਤ ਵਿੱਚ ਇੱਕ ਦ੍ਰਿਸ਼ਟਾਂਤ ਆਉਂਦਾ ਹੈ, ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਯਾਦ ਰੱਖਣਾ, ਚੋਰ ਨੂੰ ਕਦੇ ਸਾਧ ਕਾਬੂ ਨਹੀਂ ਕਰ ਸਕੇਗਾ। ਚੋਰ ਨੂੰ ਕਾਬੂ ਕਰਨ ਵਾਲਾ ਚੋਰ ਹੋਵੇਗਾ, ਕਿਉਂਕਿ ਉਹਨੂੰ ਪਤਾ ਵੀ ਉਹ ਕਿਸ ਟੈਕਟ ਨਾਲ ਦਾਅ ਮਾਰਦਾ ਹੈ। ਮਹਾਂਪੁਰਸ਼ਾਂ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਆਪਣੀ ਕਥਾ ਚ, ਚੇਤਰ ਦਾ ਮਹੀਨਾ ਸੀ ਤੇ ਕਣਕਾਂ ਵਿੱਚ ਕਾਲਾ ਤਿੱਤਰ ਬੋਲਿਆ ਆਪਣੀ ਬੋਲੀ ਵਿੱਚ, ਤਿੰਨ ਚਾਰ ਗੱਭਰੂ ਉਸ ਪੈੜੀ ਦੇ ਵੱਟੇ ਵੱਟ ਤੁਰੇ ਜਾ ਰਹੇ ਨੇ, ਜਵਾਨ ਸਨ। ਗੱਲਾਂ ਬਾਤਾਂ ਕਰਦਿਆਂ ਕਰਦੇ ਕਹਿਣ ਲੱਗੇ ਵੀ ਵੇਖੋ ਭਲਾ ਇਹ ਕੀ ਬੋਲਦਾ ਹੈ। ਔਰ ਉਹਨਾਂ ਨੌਜਵਾਨਾਂ ਨੇ ਆਪਣੇ ਅਨੁਭਵ ਦੇ ਮੁਤਾਬਕ ਉਸ ਕਾਲੇ ਤੱਤਰ ਦੀ ਬੋਲੀ ਦਾ ਅਨੁਵਾਦ ਕੀਤਾ। ਇੱਕ ਬਾਣੀਆਂ ਦਾ ਲੜਕਾ ਸੀ, ਉਹ ਕਹਿੰਦਾ ਵੀ ਇਹ ਕਾਲਾ ਤਿੱਤਰ, ਇਹ ਕਹਿੰਦਾ ਲੂਣ ਤੇਲ ਅਦਰਕ। ਨਾਲ ਸੀ ਇੱਕ ਭਲਵਾਨ ਤੇ ਭਲਵਾਨਾਂ ਦਾ ਮੁੰਡਾ, ਉਹ ਕਹਿਣ ਲੱਗਾ ਰਾਮ ਲਾਲਾ ਤੈਨੂੰ ਖੇਤਾਂ ਵਿੱਚ ਆਣ ਕਰਕੇ ਵੀ ਲੂਣ ਤੇ ਤੇਲ ਦਾ ਅਦਰਕ ਚੇਤਾ ਖਿਆਲ ਰਹਿੰਦਾ? ਨਹੀਂ ਨਹੀਂ, ਤੇ ਇਹ ਕਹਿੰਦਾ ਵੀ ਖਾ ਘਿਓ ਤੇ ਕਰ ਕਸਰਤ। ਉਹਨਾਂ ਦਾ ਤੀਸਰਾ ਸਾਥੀ ਸੀ, ਕਹਿਣ ਲੱਗਾ ਭਲਵਾਨਾ ਤੂੰ ਰਾਮ ਲਾਲ ਨੂੰ ਟੋਕ ਤਾਂ ਦਿੱਤਾ ਹੈ, ਪਰ ਮੈਂ ਤੇਰੀ ਗੱਲ ਟੋਕਦਾ ਵੀ ਜੇ ਰਾਮ ਲਾਲ ਸੱਚਾ ਨਹੀਂ ਤਾਂ ਸੱਚਾ ਤੂੰ ਵੀ ਨਹੀਂ, ਕਿਉਂਕਿ ਕਾਲੇ ਤਿੱਤਰ ਨੇ ਟੂਰਨਾਮੈਂਟ ਤੇ ਨਹੀਂ ਜਾਣਾ। ਭਲਵਾਨ ਵੀ ਕੱਚਾ ਹੋ ਗਿਆ, ਕਹਿਣ ਲੱਗੇ ਤੂੰ ਦੱਸ ਭਾਈ। ਉਹ ਤਾਂ ਤੀਸਰਾ ਉਹ ਨੇਕ ਪੁਰਸ਼ ਕਹਿਣ ਲੱਗਾ ਵੀ ਗੁਰਮੁਖੋ ਇਹ ਕਹਿੰਦਾ ਸਵਾਨ ਤੇਰੀ ਕੁਦਰਤ, ਹੇ ਪਰਿਪੂਰਨ ਪਰਮਾਤਮਾ ਮੈਂ ਤੇਥੋਂ ਸਦਕੇ ਜਾਵਾਂ, ਮੈਂ ਕੁਰਬਾਨ ਜਾਵਾਂ। ਹੁਣ ਵੇਖੋ ਵੀ ਉਸ ਪੰਛੀ ਦੀ ਭਾਸ਼ਾ ਦਾ ਕਿਸੇ ਨੂੰ ਬੋਧ ਨਹੀਂ, ਪਰ ਉਹਨਾਂ ਤਿੰਨਾਂ ਮਨੁੱਖਾਂ ਨੇ ਆਪਣੀ ਸੋਚ ਦੇ ਮੁਤਾਬਕ ਉਹਦੇ ਅਰਥ ਕੀਤੇ ਨੇ, ਆਪਣੇ ਅਨੁਭਵ ਦੇ ਮੁਤਾਬਕ। ਆਪਾਂ ਗੁਰੂ ਕੀ ਬਾਣੀ ਵਿੱਚ ਬਾਬੇ ਫਰੀਦ ਦਾ ਇੱਕ ਸ਼ਲੋਕ ਪੜ੍ਹਦੇ ਹਾਂ। ਫਰੀਦਾ ਅਜਨ ਸੁਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਆਏ। ਇਹਦੇ ਅੱਖਰੀ ਅਰਥ ਆਪਾਂ ਕੀ ਕਰਾਂਗੇ? ਇਹਦੇ ਅੱਖਰੀ ਅਰਥ ਇਹੋ ਹੀ ਨੇ ਭਈ ਮੈਂ ਆਪਣੇ ਪਤੀ ਦੀ ਸ਼ੇਜਾ ਤੇ ਨਹੀਂ ਗਈ, ਮੇਰਾ ਮਨ ਆਵਾਜ਼ਾਰ ਹੈ ਤੇ ਜਿਹੜੀਆਂ ਸੁਹਾਗਣਾਂ ਹੀ ਨਹੀਂ ਉਹਨਾਂ ਦੇ ਮੰਨਣ ਕੀ ਵਾਪਰਦੀ ਹੋਏਗੀ। ਇੱਥੇ ਬਾਬਾ ਫਰੀਦ ਜਾਂ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਰੀਰਕ ਸਾਂਢ ਦਾ ਜ਼ਿਕਰ ਵੀ ਕਰਦੇ। ਉਹਨਾਂ ਦਾ ਭਾਵ ਇਹ ਹੈ ਕਿ ਮੈਂ ਆਪਣੇ ਪਤੀ ਪਰਮਾਤਮਾ ਨੂੰ ਅੱਜ ਚੇਤੇ ਨਹੀਂ ਕੀਤਾ, ਮੈਂ ਮਨ ਦੇ ਜੁੜਨ ਰੂਪੀ ਉਹਦੀ ਸ਼ੇਜਾ ਤੇ ਨਹੀਂ ਗਈ ਤੇ ਜਿਹੜੀਆਂ ਜੀਵ ਰੂਪੀ ਇਸਤਰੀਆਂ ਪਰਮਾਤਮਾ ਨੂੰ ਚੇਤੇ ਹੀ ਨਹੀਂ ਕਰਦੀਆਂ ਉਹਨਾਂ ਨਾਲ ਭਲਾ ਕਿਵੇਂ ਬੀਤਦੀ ਹੋਵੇਗੀ। ਇਸੇ ਪ੍ਰਕਾਰ ਗੁਰਮੁਖੋ ਰਾਗਾਂ ਦੇ ਨਿਯਮ ਦੇ ਮੁਤਾਬਕ ਬਲਾਵਲ ਇੱਕ ਕੇਵਲ ਰਾਗ ਹੈ ਕੇਵਲ, ਪਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਦਾ ਸੰਬੰਧ ਅਧਿਆਤਮਵਾਦ ਨਾਲ ਹੈ। ਜੀਵ ਆਤਮਾ ਦਾ ਉਸ ਪਰਮਾਤਮਾ ਨੂੰ ਮਿਲਾਪ ਕਰਾਉਣ ਦਾ ਮੇਨ ਮੁੱਦਾ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਵਿਸ਼ੇਸ਼ ਸੰਬੰਧ ਜਾਂ ਜਿਹਨੂੰ ਵਿਸ਼ਾ ਕਹਿੰਦੇ ਨੇ ਉਹ ਇਹ ਹੈ ਕਿ ਕਿਸ ਢੰਗ ਨਾਲ ਇਹ ਜੀਵ ਆਤਮਾ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਜਾਏ। ਉਹਦੇ ਮੁਤਾਬਕ ਅਨੁਭਵੀ ਅਰਥ ਇਹਦੇ ਕਰਦੇ ਨੇ ਸੂਆ ਪਿੰਜਰ ਨੇ ਖਾਏ ਬਲਾਸ, ਜਿਹੜਾ ਤੋਤਾ ਹੈ ਪਿੰਜਰੇ ਵਿੱਚ ਹੈ, ਬਿੱਲੀ ਕੋਲ ਤੁਰੀ ਫਿਰੇ ਤੋਤੇ ਨੂੰ ਕੋਈ ਖਤਰਾ ਨਹੀਂ। ਉਹਦਾ ਕਾਰਨ ਕਿ ਤੋਤਾ ਪਿੰਜਰੇ ਵਿੱਚ ਹੈ, ਪਿੰਜਰੇ ਵਿੱਚ ਹੋਣ ਕਰਕੇ ਤੋਤੇ ਨੂੰ ਬਿੱਲੀ ਦਾ ਕੋਈ ਖਤਰਾ ਨਹੀਂ। ਇਸੇ ਤਰ੍ਹਾਂ ਬਲਾਵਲ ਦੇ ਅੰਤਰੀ ਵਰਤ ਅਨੁਭਵੀ ਮਹਾਂਪੁਰਸ਼ਾਂ ਨੇ ਕੀਤੇ ਨੇ। ਬਿਨ ਨਾਮ ਖੁੱਟਦਾ, ਇਹਦਾ ਅਜੈਤੀ ਲੱਛਣਾਂ ਦੇ ਮੁਤਾਬਕ ਅਰਥ ਕਰਾਂਗੇ। ਜਿਹੜਾ ਜੀਵ ਰੂਪੀ ਤੋਤਾ ਸਾਧ ਸੰਗਤ ਰੂਪੀ ਖੁੱਡ ਵਿੱਚ ਹੈ ਉਹਨੂੰ ਮੌਤ ਰੂਪੀ ਬਿੱਲੀ ਦਾ ਡਰ ਨਹੀਂ। ਇਹ ਬਲਾਵਲ ਰਾਗ ਦੇ ਅੰਤਰੀਵ ਅਰਥ ਹਨ। ਕਰ ਧਾਰ ਮਸਤਕ ਥਾਪਿਆ ਨਾਮ ਦੀਨੋ ਦਾਨ, ਜਿਵੇਂ ਆਪਾਂ ਕਹਿੰਦੇ ਫਲਾਨੇ ਤੇ ਬਹੁਤ ਰੱਬ ਦੀ ਮਿਹਰ ਹੈ, ਫਲਾਨੇ ਤੇ ਵਾਹਿਗੁਰੂ ਦਾ ਕਿਰਪਾ ਭਰਿਆ ਹੱਥ ਹੈ, ਪਰ ਆਪਾਂ ਗੁਰੂ ਪਿਆਰੋ ਪਰਮਾਤਮਾ ਦੀਆਂ ਪੰਜ ਉਂਗਲਾਂ ਗੂਠਾ ਨੌ ਇਤਿਆਦਿ ਕਦੇ ਵੇਖੇ ਨਹੀਂ। ਪਤਾ ਕਿਵੇਂ ਲੱਗੇਗਾ ਵੀ ਪਰਮਾਤਮਾ ਦਾ ਹੱਥ ਹੈ ਕਿ ਨਹੀਂ? ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖੋ ਦੀ ਨਿਸ਼ਾਨੀ ਹੈ ਨਿਸ਼ਾਨੀ ਅਨੁਮਾਨ ਪ੍ਰਮਾਣ, ਜਿਨ੍ਹਾਂ ਤੇ ਪਰਮਾਤਮਾ ਦਾ ਕਿਰਪਾ ਭਰਿਆ ਹੱਥ ਹੈ ਨਾ ਉਹਨਾਂ ਨੂੰ ਨਾਮ ਦਾਨ ਦਿੰਦਾ ਹੈ। ਨਾਲ ਲਫਜਾਉਂਦਾ ਮਸਤਕ, ਇਹ ਭਾਵ ਪੂਰਤ ਹੈ। ਗੁਰਮੁਖੋ ਜੋਤਿਸ਼ ਵਿਦਿਆ ਦੇ ਮੁਤਾਬਕ ਮਨੁੱਖ ਦੇ ਕਰਮਾਂ ਦਾ ਲੇਖਾ ਜੋਖਾ ਮਨੁੱਖ ਦੇ ਮੱਥੇ ਤੇ ਲਿਖਿਆ ਮੱਥੇ ਤੇ, ਔਰ ਇਹ ਅਧਿਆਤਮਵਾਦ ਕਹਿੰਦਾ ਹੈ। ਪਰਮੇਸ਼ਰ ਦੇ ਪਿਆਰ ਵਾਲਿਆ ਗੁਰਸਿੱਖਾਂ ਭੈਣੇ ਵੀਰ ਜਦੋਂ ਤੂੰ ਗੁਰੂ ਦੇ ਅੱਗੇ ਨਤਮਸਤਕ ਹੋਵੇਂਗਾ, ਗੁਰੂ ਨੂੰ ਜਾ ਕੇ ਮੱਥਾ ਟੇਕੇਗਾ, ਗੁਰੂ ਨੂੰ ਜਾ ਕੇ ਸਿੱਧਾ ਕਰੇਗਾ, ਤਾਂ ਤੇਰੀਆਂ ਮੱਥੇ ਦੀਆਂ ਰਖਾਵਾਂ ਬਦਲ ਜਾਣਗੀਆਂ। ਮੱਥੇ ਦੀਆਂ ਰਖਾਵਾਂ ਤੋਂ ਭਾਵ ਕੇਵਲ ਇੰਨਾ ਹੈ, ਬੰਦੇ ਦੀ ਤਕਦੀਰ ਬਦਲ ਜਾਏਗੀ। ਤੇ ਤਕਦੀਰ ਕਦੋਂ ਬਦਲੇਗੀ? ਬੰਦੇ ਦੇ ਵਿਚਾਰ ਬਦਲਣਗੇ ਤਾਂ। ਗੁਰੂ ਕੋਲ ਆਉਣ ਕਰਕੇ ਮਨੁੱਖ ਦੇ ਵਿਚਾਰ ਬਦਲਦੇ ਨੇ। ਜਿਵੇਂ ਲਫ਼ਜ਼ ਆਉਂਦਾ ਨਾ ਕਾਮ ਤੇ ਕਰਮ, ਆਪਾਂ ਗੁਰਬਾਣੀ ਵਿੱਚ ਕਰਮ ਲਫ਼ਜ਼ ਬਹੁਤ ਵੇਰਾਂ ਪੜ੍ਹਦੇ ਹਾਂ, ਸੈਂਕੜੇ ਵੇਰਾਂ ਆਇਆ। ਇਸ ਕਰਮ ਦੇ ਦੋ ਅਰਥ ਹੁੰਦੇ ਨੇ। ਸੰਸਕ੍ਰਿਤ ਵਿੱਚ ਕਰਮ ਦਾ ਅਰਥ ਹੁੰਦਾ ਕੰਮ, ਤੇ ਫਾਰਸੀ ਵਿੱਚ ਕਰਮ ਦਾ ਅਰਥ ਹੁੰਦਾ ਬਖਸ਼ਿਸ਼, ਕਿਰਪਾ, ਰਹਿਮਤ, ਬਖਸ਼ੀਸ। ਇਹਦਾ ਅਰਥ ਇਹ ਬਣੇਗਾ, ਜਦੋਂ ਮਨੁੱਖ ਨੇਕ ਕਰਮ ਕਰਦਾ ਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ। ਤੇ ਨੇਕ ਕਰਮ ਕਰੇਗਾ ਕਦੋਂ? ਗੁਰੂ ਕੀ ਸੰਗਤ ਵਿੱਚ ਆ ਕੇ, ਮਹਾਂਪੁਰਸ਼ਾਂ ਦੇ ਸੰਪਰਕ ਵਿੱਚ ਆ ਕੇ, ਪਰਮਾਤਮਾ ਦੀ ਬੰਦਗੀ ਕਰਕੇ। ਤੋ ਆਰੰਭ ਵਿੱਚ ਮੇਰੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਕਰ ਧਰ ਬਸਤਕ ਥਾਪਿਆ ਨਾਮ ਦੀਨੂ ਦਾਨ। ਨਾਮ ਇੱਥੇ ਇੱਕ ਵਚਨ ਹੈ, ਸਿੰਗੂਲਰ ਹੈ। ਇਹ ਸਿੰਗੂਲਰ, ਇਹ ਇੱਕ ਵਚਨ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਉਂ ਵਰਤਿਆ? ਇਹਦਾ ਮੇਨ ਕਾਰਨ ਹੈ, ਤੁਸੀਂ ਵੱਖ ਵੱਖ ਮਤਾਂ ਦਾ ਮੁਤਾਲਿਆ ਕਰੋ, ਸਾਈ ਧਰਮ ਪੜ੍ਹੀਏ, ਹਿੰਦੂ ਧਰਮ ਪੜ੍ਹੀਏ, ਇਸਲਾਮ ਧਰਮ ਪੜ੍ਹੀਏ, ਤੇ ਗੁਰਮਤ ਉਹਨਾਂ ਨਾਲ ਮੇਲ ਨਹੀਂ ਖਾਂਦੀ। ਕਿਉਂ? ਜਿਹੜਾ ਅਸਾਈਅਤ ਹੈ, ਇਹ ਖੁਦਾ, ਈਸਾ ਤੇ ਰੂਹ ਉਲ ਕੁਦਸ਼ੇ ਨਾਲ ਤਿੰਨ ਚੀਜ਼ਾਂ ਨੂੰ ਮੰਨਦਾ ਹੈ। ਇੱਕ ਖੁਦਾ, ਦੂਸਰਾ ਈਸਾ ਤੇ ਤੀਸਰਾ ਰੂਹ ਉਲ ਕੁਦਸ, ਜਿਹੜਾ ਇਸਲਾਮ ਧਰਮ ਹੈ। ਉਹ ਲਾ ਸ਼ਰੀਕ, ਇੱਕ ਖੁਦਾ, ਦੂਸਰੇ ਉਹਦੇ ਪੈਗੰਬਰ ਤੇ ਤੀਸਰਾ ਸ਼ੈਤਾਨ, ਇਹਨਾਂ ਤਿੰਨਾਂ ਦੀ ਹੋਂਦ ਨੂੰ ਮੰਨਦੇ ਨੇ, ਤਿੰਨਾਂ ਦੀ ਹੋਂਦ ਨੂੰ। ਹਿੰਦੂ ਧਰਮ ਹੈ, ਇਹਨੇ ਪਰਮਾਤਮਾ ਦੀ ਡਿਵੀਜ਼ਨ ਤਿੰਨ ਭਾਗਾਂ ਚ ਕੀਤੀ ਹੈ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਜਦੋਂ ਵੀ ਕੋਈ ਹਿੰਦੂ ਵੀਰ ਬੰਦਗੀ ਕਰਦਾ ਹੈ, ਪੂਜਾ ਕਰਦਾ, ਇਬਾਦਤ ਕਰਦਾ ਹੈ, ਉਹ ਇੱਕ ਨਾਂ ਨਹੀਂ, ਉਹ ਦੋ ਨਾਵਾਂ ਦੀ ਵਰਤੋਂ ਕਰੇਗਾ, ਲੋੜ ਕਰਨਾ ਬੇਸ਼ੱਕ। ਜੈ ਸੀਤਾ ਰਾਮ, ਰਾਧਾ ਸ਼ਿਆਮ, ਲਕਸ਼ਮੀ ਨਰਾਇਣ ਇਤਿਆਦਿ। ਜੇ ਨਰਾਇਣ ਦੀ ਪੂਜਾ ਕੀਤੀ ਤੇ ਪਹਿਲਾਂ ਲਕਸ਼ਮੀ ਦੀ ਪੂਜਾ, ਜੇ ਰਾਮ ਦੀ ਪੂਜਾ ਤੇ ਪਹਿਲਾਂ ਸੀਤਾ ਦੀ ਪੂਜਾ, ਜੇ ਕ੍ਰਿਸ਼ਨ ਦੀ ਪੂਜਾ ਤੇ ਪਹਿਲਾਂ ਰਾਧਾ ਦੀ ਪੂਜਾ ਤੇ ਕ੍ਰਿਸ਼ਨ ਦੀ ਪੂਜਾ ਬਾਅਦ ਵਿੱਚ। ਲੇਕਿਨ ਜਿਹੜੀ ਗੁਰਮਤਿ ਹੈ, ਉਹ ਤਿੰਨ ਜਾਂ ਦੋ ਦੀ ਪੂਜਾ ਦਾ ਸੰਦੇਸ਼ ਨਹੀਂ ਦਿੰਦੇ। ਇਹ ਸੰਦੇਸ਼ ਕਿਹਦਾ ਹੈ? ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ। ਨਾਮ ਦੇ ਵੱਖ ਵੱਖ ਅਰਥ ਵਿਦਵਾਨਾਂ ਨੇ ਬੇਅੰਤ ਕੀਤੇ ਨੇ। ਨਾਮ ਦਾ ਅਰਥ ਪਰਮੇਸ਼ਰ ਵੀ ਹੈ। ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਤੇ ਸੁਖਮਨੀ ਸਾਹਿਬ ਦੀ ਪ੍ਰਾਰੰਭਤਾ ਵਿੱਚ ਹੀ ਇਹੋ ਆਉਂਦਾ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਗਲੇ ਜੰਤ। ਇੱਥੇ ਨਾਮ ਦਾ ਅਰਥ ਹੈ ਪ੍ਰਮਾਤਮਾ। ਇਹ ਖੰਡ ਤੇ ਬ੍ਰਹਿਮੰਡ ਪ੍ਰਮਾਤਮਾ ਦੇ ਸਿਰਜੇ ਹੋਏ ਨੇ। ਇਹ ਨਾਮ ਦੇ ਆਸਰੇ ਤੇ ਜਿੰਨੇ ਜੀਵ ਜੰਤੂ ਨੇ ਇਕਰਿਆ ਸ਼ੀਲ ਨੇ ਉਹਦੇ ਤੋਂ ਬਿਨਾਂ ਕੁਝ ਵੀ ਨਹੀਂ। ਇਸ ਕਰਕੇ ਗੁਰੂ ਪਿਆਰਿਓ, ਜਿਨ੍ਹਾਂ ਤੇ ਉਹ ਪਰਿਪੂਰਨ ਪ੍ਰਮਾਤਮਾ ਕਿਰਪਾ ਕਰਦਾ ਹੈ ਉਹਨਾਂ ਨੂੰ ਉਸ ਸੁਪਰੀਮ ਪਾਵਰ ਨਾਲ ਜੋੜਦਾ, ਸੁਪਰੀਮ ਪਾਵਰ ਨਾਲ ਆਪਾਂ ਅਮਰ ਛਕਿਆ ਹੈ। ਸਾਡੇ ਵਿੱਚ ਨਿਰਮਲੇ ਮਹਾਤਮਾ ਨੇ, ਆਪਾਂ ਆਪਣੇ ਨੂੰ ਅਕਾਲੀ ਸਿੰਘ, ਨਿਹੰਗ ਸਿੰਘ, ਖਾਲਸੇ ਤੇ ਆਦਿਕ ਅਖਵਾਉਂਦੇ ਹਾਂ। ਆਪਾਂ ਜਦੋਂ ਵੀ ਗੁਰੂ ਦੀਸ਼ਾ ਲਏ ਉਹਦੇ ਚੇਤੇ ਕਰੋ, ਆਪਾਂ ਨੂੰ ਮੂਲ ਮੰਤਰ ਮਿਲਿਆ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਇਤਿਆਦਿ। ਸਾਨੂੰ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਇੱਕ ਓਂਕਾਰ ਨੂੰ ਛੱਡ ਕਿਸੇ ਹੋਰ ਦੀ ਪੂਜਾ ਕਰੋ, ਇਹ ਵੱਖਰੀ ਗੱਲ ਹੈ। ਜਦੋਂ ਗੁਰੂ ਕਾ ਸਿੱਖ ਨੂੰ ਮਿਲਦਾ ਹੈ, ਆਪਾਂ ਇੱਕ ਦੂਜੇ ਨੂੰ ਸੁੱਖ ਸਾਂਝ ਪੁੱਛਦੇ ਹਾਂ ਤੇ ਗੁਰੂ ਕੇ ਸਿੱਖ ਨੂੰ ਗੁਰੂ ਕਾ ਸਿੱਖ ਜਵਾਬ ਦਿੰਦਾ ਵੀ ਗੁਰੂ ਦੀ ਬੜੀ ਕਿਰਪਾ ਹੈ। ਆਪਾਂ ਬੋਲਦੇ ਹਾਂ, ਇੱਥੇ ਸ਼ੰਕਾਵਾਦੀ ਸ਼ੰਕਾ ਕਰੇਗਾ ਵੀ ਗਿਆਨੀ ਜੀ ਫਿਰ ਆਪਾਂ ਗਲਤ ਹੋ ਗਏ। ਨਹੀਂ ਨਹੀਂ, ਇਹ ਸਾਡਾ ਸੁਭਾਅ ਕਿ ਅਸੀਂ ਅਕਿਰਤ ਕਰਨੀ, ਅਸੀਂ ਗੁਰੂ ਦਾ ਨਾਂ ਇਸ ਕਰਕੇ ਲੈਂਦੇ ਹਾਂ ਵੀ ਸਾਡੇ ਤੇ ਗੁਰੂ ਨੇ ਕਿਰਪਾ ਕੀਤੀ, ਸਾਨੂੰ ਇੱਕ ਓਂਕਾਰ ਨਾਲ ਜੋੜਿਆ। ਸਾਨੂੰ ਕਦੇ ਨਹੀਂ ਕਿਹਾ ਕਿ ਉਹਨਾਂ ਫਲਾਨੀ ਗੁਰੂ ਦੀ ਪੂਜਾ ਕਰੋ, ਫਲਾਨੀ ਜਗ੍ਹਾ ਦਾ ਧਿਆਨ ਧਰੋ। ਇੱਥੇ ਇੱਕ ਹੋਰ ਸ਼ੰਕਾ ਆ ਜਾਏਗਾ, ਤੁਸੀਂ ਕਹਿ ਸਕਦੇ ਹੋ ਕਿ ਗਿਆਨੀ ਜੀ ਅਸੀਂ ਹੁਣੇ ਅਰਦਾਸ ਕਰਨੀ ਹੈ, ਦਰਬਾਰ ਸਾਹਿਬ ਅਰਦਾਸ ਹੁੰਦੀ ਹੈ, ਅਕਾਲ ਤਖਤ ਸਾਹਿਬ ਅਰਦਾਸ ਹੁੰਦੀ ਹੈ, ਜਿੰਨੇ ਵੀ ਗੁਰਦੁਆਰੇ ਨੇ ਉੱਥੇ ਗੁਰੂ ਕੇ ਸਿੱਖ ਅਰਦਾਸ ਕਰਦੇ ਨੇ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੋਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨਦਾਰ ਤੇ ਸੇਵਾ ਸੰਭਾਲ ਦਾ ਦਾਨ ਬਖਸ਼ੋ। ਅਸੀਂ ਇਹ ਵੀ ਅਰਦਾਸ ਕਰਦੇ ਹਾਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਸ਼ੰਕਾਵਾਂ ਦੀ ਸ਼ੰਕਾ ਕਰਦਾ ਗਿਆਨੀ ਜੀ, ਜਿਹੜੇ ਪੰਜ ਤਖਤ ਨੇ ਉਹ ਇੱਟਾਂ ਦੇ ਨਹੀਂ ਬਣੇ, ਉਹਦੇ ਤੇ ਸੰਗ ਮਰਮਰ ਨਹੀਂ ਲੱਗਾ, ਔਰ ਇਸੇ ਪ੍ਰਕਾਰ ਉਹਦੇ ਤੇ ਇੱਟਾਂ ਲੱਗੀਆਂ ਨੇ। ਸੰਗ ਮਰਮਰ ਇੱਟਾਂ ਇਹ ਸੋਨਾ ਜੜ ਹੈ। ਤੁਸੀਂ ਸਾਨੂੰ ਇੱਕ ਪਾਸੇ ਉਸ ਅਕਾਲ ਪੁਰਖ ਨਾਲ ਜੁੜਨ ਦੀ ਪ੍ਰੇਰਣਾ ਦਿੰਦੇ ਹੋ, ਔਰ ਇੱਕ ਪਾਸੇ ਅਸੀਂ ਆਉਂਦੇ ਹਾਂ ਵੀ ਸਾਨੂੰ ਅੰਮ੍ਰਿਤਸਰ ਦਰਸ਼ਨ ਸ਼ਰਾਨ ਬਖਸ਼ੋ। ਜਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਸਾਡੇ ਪਿੰਡ ਹੈ, ਸਾਡੇ ਮੁਹੱਲੇ ਵਿੱਚ ਹੈ, ਸਾਡੇ ਨਗਰ ਵਿੱਚ ਹੈ, ਤੇ ਵਾਰ ਵਾਰ ਸਾਨੂੰ ਕਿਉਂ ਕਿਹਾ ਜਾਂਦਾ ਵੀ ਸਿੱਖੋ ਅੰਮ੍ਰਿਤਸਰ ਵੀ ਆਇਆ ਕਰੋ? ਇਹਦੇ ਪਿੱਛੇ ਗੁਰਮੁਖੋ ਕੋ ਰਾਜ ਹੈ। ਰਾਜ ਇਹ ਹੈ, ਜਦੋਂ ਤੂੰ ਗੁਰੂ ਕੇ ਪਾਵਨ ਧਾਮ ਤੇ ਹਰਿਮੰਦਰ ਸਾਹਿਬ ਆਏਗਾ, ਪਰਿਕਰਮਾ ਵਿੱਚ ਪੈਰ ਰੱਖੇਗਾ ਨਾ, ਤੇ ਤੈਨੂੰ ਆਪਣੇ ਵਡੇਰਿਆਂ ਬਜ਼ੁਰਗਾਂ ਦਾ, ਭੈਣਾਂ ਤੇ ਭਜੰਗੀਆਂ ਦਾ ਚੇਤਾ ਆਵੇਗਾ, ਜਿਨ੍ਹਾਂ ਨੇ ਗੁਰੂ ਦੇ ਆਸ਼ੇ ਤੋਂ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਤੇਰਾ ਜੰਮਿਆ ਹੋਇਆ ਖੂਨ ਖੌਲੇਗਾ, ਤੈਨੂੰ ਬਾਬੇ ਮਨੀ ਸਿੰਘ ਦੇ ਬੰਦ ਕੱਟਣ ਦੀ ਸਾਖੀ ਚੇਤੇ ਆਏਗੀ, ਤੈਨੂੰ ਬਾਬਾ ਦੀਪ ਸਿੰਘ ਦਾ ਨਿਰਪੈਤਾ ਦੇ ਸਹਿਤ ਜੰਗ ਕਰਨ ਦਾ ਪ੍ਰਸੰਗ ਚੇਤੇ ਆਏਗਾ, ਤੈਨੂੰ ਬਾਬਾ ਸੁੱਖਾ ਸਿੰਘ ਤੇ ਮਹਤਾਬ ਸਿੰਘ ਦਾ ਮੱਸੇ ਦੇ ਸਿਰ ਨੂੰ ਕੱਟਣ ਦੀ ਗੱਲ ਚੇਤੇ ਆਏਗੀ, ਤੈਨੂੰ ਤਤ ਖਾਲਸੇ ਤੇ ਬੰਦਾਈ ਖਾਲਸੇ ਦੇ ਝਗੜੇ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀ ਪਰਚੀ ਦੇ ਤਰਨ ਦੀ ਗੱਲ ਚੇਤੇ ਆਏਗੀ, ਔਰ ਉਹਦੇ ਨਾਲ ਫਤਿਹ ਦਰਸ਼ਨ ਨੂੰ ਭੁੱਲ ਕਰਕੇ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਜੁੜੇਗਾ। ਇਸ ਕਰਕੇ ਗੁਰਮੁਖੋ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਜਿਹਦੇ ਤੇ ਪਰਮਾਤਮਾ ਪ੍ਰਸੰਨ ਹੁੰਦਾ ਨਾ ਉਹਨੂੰ ਕੇਵਲ ਤੇ ਕੇਵਲ ਇੱਕ ਨਾਲ ਜੋੜਦਾ। ਆਪਾਂ ਪਿੰਡ ਅਖੰਡ ਪਾਠ ਕਰੀਏ, ਗੁਰਪੁਰਬ ਮਨਾਈਏ, ਸਾਡੇ ਘਰ ਸ਼ਾਦੀ ਹੋਵੇ, ਸਾਡੇ ਘਰ ਗਮੀ ਹੋਵੇ, ਸਾਡੇ ਘਰ ਬੱਚੇ ਬੱਚੀ ਦਾ ਆਨੰਦ ਕਾਰਜ ਹੋਵੇ, ਸਾਡੇ ਬਜ਼ੁਰਗਾਂ ਦਾ ਭੋਗ ਹੋਵੇ, ਆਪਾਂ ਖੁਸ਼ੀ ਵਿੱਚ ਗੁਰੂ ਦਾ ਧੰਨਵਾਦ ਕਰਦੇ ਅਖੰਡ ਪਾਠ ਕਰਵਾਈਏ ਤੇ ਕਰੀਏ। ਲੇਕਿਨ ਆਰੰਭ ਹੋਵੇਗਾ ਏਕ ਓਂਕਾਰ ਸਤਿਗੁਰ ਪ੍ਰਸਾਦ ਤੋਂ, ਆਰੰਭ ਹੋਵੇਗਾ ਏਕ ਓਂਕਾਰ ਸਤਨਾਮ ਤੋਂ। ਗੁਰਮੁਖਾ, ਜਿਹਦੇ ਤੇ ਪਰਮਾਤਮਾ ਕਿਰਪਾ ਕਰਦਾ ਨਾ ਉਹਨਾਂ ਨੂੰ ਪਰਮਾਤਮਾ ਨਾਮ ਦਿੰਦਾ, ਨਾਮ ਨਾਲ ਲਿਖਿਆ ਦਾਨ, ਦਾਨ ਦਾ ਅਰਥ ਹੁੰਦਾ ਗੁਰਮੁਖਾ ਫ੍ਰੀ। ਇਹ ਦਾਨ ਸ਼ਬਦ ਦੋ ਰੂਪਾਂ ਵਿੱਚ ਆਪਾਂ ਪੜ੍ਹਦੇ ਹਾਂ, ਦੱਦੇ ਨੂੰ ਕੰਨਾ ਤੇ ਨੰਨੇ ਨੂੰ ਔਂਕੜ। ਲੇਕਿਨ ਇੱਥੇ ਨੰਨੇ ਨੂੰ ਸਿਹਾਰੀ ਹੈ, ਨੰਨੇ ਨੂੰ ਔਂਕੜ ਨਹੀਂ। ਆਪ ਅਰਦਾਸ ਵਿੱਚ ਇਹ ਸ਼ਬਦ ਪੜ੍ਹਦੇ ਹਾਂ ਨਾਮ ਦਾਨ, ਉੱਥੇ ਨੰਨੇ ਨੂੰ ਔਂਕੜ ਹੈ, ਉੱਥੇ ਸਿਹਾਰੀ ਨਹੀਂ। ਜਿਹੜਾ ਇੱਥੇ ਗੁਰਬਾਣੀ ਚ ਨੰਨੇ ਨੂੰ ਸਿਹਾਰੀ ਆਈ ਹੈ ਨਾ, ਇਹਦਾ ਅੰਤਰੀ ਅਰਥ ਹੈ ਲਵ ਬਗੈਰਸ ਲਵ, ਦਿਲਾਂ ਨੂੰ ਦਿਲਾਂ ਦੇ ਰਾਹ। ਤੂੰ ਆਪਣੇ ਵੱਲੋਂ ਨਿਸ਼ਕਾਮ ਹੋ ਕਰਕੇ ਪਰਮਾਤਮਾ ਦੀ ਬੰਦਗੀ ਕਰ। ਨਿਸ਼ਕਾਮ ਦਾ ਅਰਥ ਹੁੰਦਾ ਬਿਨਾਂ ਲਾਲਚ ਤੋਂ, ਜਿਹੜਾ ਬਿਨਾਂ ਕਿਸੇ ਤਵੇਂ ਤੋਂ ਕਿਸੇ ਨੂੰ ਦਿੱਤਾ ਜਾਏ ਉਹਨੂੰ ਦਾਨ ਕਹਿੰਦੇ ਨੇ। ਤੂੰ ਨਿਸ਼ਕਾਮ ਹੋ ਕਰਕੇ ਪਰਮਾਤਮਾ ਦੀ ਬੰਦਗੀ ਕਰ ਤੇ ਪਰਮਾਤਮਾ ਬਿਨਾਂ ਕਿਸੇ ਕੀਮਤ, ਬਿਨਾਂ ਕਿਸੇ ਵਪਾਰ ਤੋਂ ਤੇਰੇ ਤੇ ਕਿਰਪਾ ਕਰੇਗਾ।
ਸਫਲ ਸੇਵਾ ਪਾਰ ਬ੍ਰਹਮ ਕੀ ਤਾਂ ਕੀ ਨਹੀਂ ਹਾਨ।
ਇਹ ਭਾਈ ਗੁਰਮੁਖਾਂ ਨਾਲ ਗੁਰਦੇਵ ਨੇ ਨਿਰਣਾ ਕਰ ਦਿੱਤਾ ਹੈ। ਆ ਕਈ ਬੰਦੇ ਥਾਵਾਂ ਤੇ ਕਬਜ਼ਾ ਕਰਨ ਵਾਸਤੇ, ਜਿਵੇਂ ਅੱਜ ਕੱਲ੍ਹ ਆਮ ਰਿਵਾਜ਼ ਚੱਲਿਆ ਬੜਾ ਚੰਦਰਾ, ਸਾਡੀਆਂ ਸੜਕਾਂ ਤੇ ਉਨੇ ਕਿਲੋਮੀਟਰ ਨੇ ਜਿੰਨੀਆਂ ਕਬਰਾਂ ਬਣ ਗਈਆਂ ਨੇ। ਕਿਸੇ ਨੇ ਦੇਵੀ ਦਾ ਮੰਦਿਰ ਬਣਾ ਦਿੱਤਾ, ਕਿਸੇ ਨੇ ਟਾਹਲੀ ਸ਼ਾਹ, ਕਿਸੇ ਨੇ ਕਿਕਰੀ ਸ਼ਾਹ, ਪਤਾ ਨਹੀਂ ਕਿੰਨੇ ਕੁ ਸ਼ਾਹ ਬਣਾ ਦਿੱਤੇ ਹੈ ਸਾਰੇ ਮੰਗਤੇ। ਸ਼ਾਹ ਕੇਵਲ ਤੇ ਕੇਵਲ ਇੱਕ ਪਰਮਾਤਮਾ ਹੈ ਜਿਹਦੇ ਕੋਲ ਸਾਰੇ ਮੰਗਦੇ ਹਾਂ। ਸਭ ਹੀ ਤੁਦ ਹੀ ਸਭ ਤੁਦ ਹੀ ਪਾਸੋਂ ਮੰਗਦੇ ਮੇਰੇ ਸ਼ਾਹ, ਗੁਰਬਾਣੀ ਦੀ ਪੰਕਤੀ ਹੈ। ਹੇ ਪਰਿਪੂਰਨ ਪਰਮਾਤਮਾ, ਸਾਰੇ ਤੇਰੇ ਕੋਲ ਮੰਗਦੇ ਨੇ। ਤੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖਾ ਜੇ ਸੇਵਾ ਕਰਨੀ ਹੈ ਉਸ ਪਰਮਾਤਮਾ ਦੀ ਕਰ। ਜਿਹੜੇ ਪਰਮਾਤਮਾ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਕਦੇ ਹਾਨੀ ਨਹੀਂ ਆਉਂਦੀ, ਕਦੇ ਨੁਕਸਾਨ ਨਹੀਂ ਹੁੰਦਾ, ਕਦੇ ਲਾਸ ਨਹੀਂ ਹੁੰਦਾ। ਦਲੀਲ ਦਿਆਂ ਮਹਾਂਪੁਰਸ਼ਾਂ ਨੇ ਜਪਜੀ ਦਾ ਟੀਕਾ ਕਰਦਿਆਂ ਕਰਦਿਆਂ ਇੱਕ ਦ੍ਰਿਸ਼ਟਾਂਤ ਲਿਖਿਆ। ਦ੍ਰਿਸ਼ਟਾਂਤ ਇਹ ਹੈ, ਇੱਕ ਪਰਿਵਾਰ ਦੇ ਤਿੰਨ ਮੈਂਬਰ ਭੋਲੇ ਨਾਥ ਦੀ ਤਪੱਸਿਆ ਕਰਨ ਲੱਗ ਪਏ। ਆਮ ਰਵਾਇਤ ਹੈ, ਪ੍ਰਚਲਿਤ ਹੈ ਕਿ ਸ਼ਿਵਜੀ ਦੀ ਤਪੱਸਿਆ ਕਰਨ ਦੇ ਨਾਲ ਭੋਲਾ ਨਾਥ ਬਹੁਤ ਜਲਦੀ ਪ੍ਰਸੰਨ ਹੁੰਦਾ ਤੇ ਲੋਕ ਤਾਂ ਹੀ ਉਹ ਸ਼ਿਵਜੀ ਨੂੰ ਚੇਤੇ ਕਰਦੇ ਨੇ। ਬ੍ਰਹਮਾ ਵਿਚਾਰ ਦੀ ਕਦੇ ਵਾਰੀ ਵੀ ਆਈ, ਉਹਨਾਂ ਦੀ ਇਬਾਦਤ ਨੂੰ, ਉਹਨਾਂ ਦੀ ਬੰਦਗੀ ਨੂੰ, ਉਹਨਾਂ ਦੀ ਪੂਜਾ ਨੂੰ ਪੜ੍ਹਨ ਲੱਗਾ। ਕਹਿੰਦੇ ਨੇ ਭੋਲਾ ਨਾਥ ਜੀ ਪ੍ਰਗਟ ਹੋਏ ਤੇ ਬੀਬੀ ਨੂੰ ਕਹਿਣ ਲੱਗੇ ਵੀ ਧੀਏ ਤੂੰ ਮੇਰਾ ਨਾਮ ਜਪਦੀ ਹੈ, ਤੇਰੀ ਕੀ ਮੰਗ ਹੈ। ਤੇ ਜਿਵੇਂ ਅੱਜ ਕੱਲ੍ਹ ਬਹੁਤਾ ਜ਼ੋਰ ਇਸ ਗੱਲ ਉੱਪਰ, ਬੀਬੀ ਕਹਿਣ ਲੱਗੀ ਕਿ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਂ ਮੁਟਿਆਰ ਬਣ ਗਿਆ। ਜਿਵੇਂ ਹਰ ਇੱਕ ਦੀ ਕੋਸ਼ ਹੈ ਵੀ ਖੈਰ ਭਰਵੱਟੇ ਮੁੰਨਣ ਦਾ ਨਾਲ ਜਵਾਨ ਬਣ ਜਾਈਏ, ਕਈ ਆਪਣਾ ਮੂੰਹ ਕਾਲਾ ਕਰਨਗੇ ਤੇ ਸ਼ਾਇਦ ਦਾੜੀ ਕਾਲੀ ਕਰਨ ਨਾਲ ਜਵਾਨ ਬਣ ਜਾਣਗੇ। ਅੱਜ ਕੱਲ੍ਹ ਆਮ ਘਰਾਂ ਵਿੱਚ ਗੁਰੂ ਪਿਆਰੋ ਬੀਬੀਆਂ ਦਾ ਮੂੰਹ ਮਨਾਉਣ ਦਾ ਹਜ਼ਾਰਾਂ ਰੁਪਈਏ ਖਰਚਾ ਹੋ ਗਿਆ, ਨਵਾਂ ਖਰਚਾ ਵੱਧ ਗਿਆ ਹੁਣ, ਇੱਕ ਨਵਾਂ ਖਰਚਾ ਮੂੰਹ ਮਨਾਉਣ ਦਾ, ਬਰਵੱਟੇ ਪੁੱਟਣ ਦਾ। ਤੇ ਮੈਂ ਕਈ ਵਾਰ ਸੋਚਦਾ ਹੁੰਦਾ ਇਹ ਰੱਬ ਦੀ ਫਿਰ ਕਰੈਕਸ਼ਨ ਹੋਈ ਨਾ, ਵੀ ਪਰਮਾਤਮਾ ਨੇ ਸਾਨੂੰ ਬਰਵੱਟੇ ਲਾਏ ਤੇ ਉਹਨੇ ਗਲਤ ਕੀਤਾ, ਅਸੀਂ ਆਪਣੇ ਬਰਵੱਟੇ ਪੁੱਟ ਕੇ ਤੇ ਰੱਬ ਦੀ ਕਰੈਕਸ਼ਨ ਕਰਨੀ, ਵੀ ਤੂੰ ਠੀਕ ਨਹੀਂ ਤੇ ਠੀਕ ਕਿਉਂ ਹੁੰਦਾ। ਰੱਬ ਕਦੇ ਗਲਤ ਨਹੀਂ, ਗਲਤ ਆਪਾਂ ਹਾਂ। ਮੈਂ ਇੱਕ ਮਹਾਂਪੁਰਸ਼ਾਂ ਦਾ ਕਿਸੇ ਗੁਰਮੁਖ ਦਾ ਦ੍ਰਿਸ਼ਟਾਂਤ ਪੜ੍ਹਿਆ, ਅੱਗੇ ਵੀ ਇੱਕ ਮੈਂ ਜ਼ਿਕਰ ਕੀਤਾ ਸੀ। ਇੱਕ ਮੁਸਾਫਰ ਥੱਕਿਆ ਟੁੱਟਿਆ ਆਇਆ, ਗਰਮੀ ਦਾ ਮੌਸਮ ਸੀ ਤੇ ਚੌਂਕ ਵਿੱਚ ਬੋਰਡ ਦੇ ਥੱਲੇ ਉਹ ਆਰਾਮ ਕਰਨ ਲੱਗ ਪਿਆ ਖੇਤਾਂ 'ਚ, ਨਾਲ ਅਧਵਾਣਿਆਂ ਦਾ ਵਾੜਾ ਸੀ, ਵਿਹਲਾ ਮਨ ਸ਼ਤਾਨ ਦਾ ਘਰ। ਉਹਨੇ ਉੱਪਰ ਨਿਗਾਹ ਮਾਰੀ ਤੇ ਬੋਰਡ ਨਾਲ ਗੋਲਾਂ ਲੱਗੀਆਂ। ਉਹਨੇ ਚਿਰ ਨੂੰ ਇੱਕ ਬੰਦਾ ਆਇਆ, ਉਹਨੇ ਖੋਤੇ ਤੇ ਸ਼ਰਟ ਪਾਈ ਤੇ ਦੋ ਪਾਸੇ ਉਹਨੇ ਦਵਾਣੇ ਲੱਗੇ ਨੇ ਵੀ ਪਿੰਡ ਜਾ ਕੇ ਵੇਚਾਂ ਕਿਤੇ। ਬੰਦੇ ਦੇ ਮਨ ਵਿੱਚ ਖਿਆਲ ਆਇਆ ਵੀ ਕਹਿਣ ਲੱਗੇ ਰੱਬ ਹੈ ਤਾਂ ਲੋਕੀ ਤੇ ਰੱਬ ਨੇ, ਪਰ ਇੰਨਾ ਰੱਬ ਸਿਆਣਾ ਨਹੀਂ। ਬੋਹੜ ਦਾ ਬੂਟਾ ਏਡਾ ਵੱਡਾ ਤੇ ਨਿੱਕੀਆਂ ਨਿੱਕੀਆਂ ਗੋਲਾਂ, ਆ ਨਿੱਕੀਆਂ ਨਿੱਕੀਆਂ ਵੱਲਾਂ ਨੇ, ਰੇਤਲੀ ਪੈੜੀ ਤੇ ਵੱਡੇ ਵੱਡੇ ਦਵਾਣੇ ਮਤੀਰੇ। ਅਜੇ ਗੱਲਾਂ ਸੋਚਦਾ ਸੀ, ਤੋਤੇ ਨੇ ਬੋਲ ਟੁੱਕੀ ਤੇ ਨੱਕ ਤੇ ਵੱਜੀ, ਕਹਿਣ ਲੱਗਾ ਰੱਬਾ ਤੂੰ ਠੀਕ ਤੇ ਮੈਂ ਗਲਤ, ਜੇ ਕਿਤੇ ਗੋਲ ਦੀ ਥਾਂ ਤੇ ਦਵਾਣਾ ਹੁੰਦਾ ਤੇ ਮੇਰੇ ਨੱਕ ਤੇ ਵੱਜ ਦੇਣਾ ਤੇ ਮੇਰੀਆਂ ਅੱਖਾਂ ਨਹੀਂ ਸਨ ਲੱਭਣੀਆਂ, ਮੇਰਾ ਮੂੰਹ ਮੱਥਾ ਲੱਭਣਾ ਨਹੀਂ ਸੀ। ਪਰਮਾਤਮਾ ਜੋ ਕਰਦਾ ਦਰੁਸਤ ਕਰਦਾ, ਗੁਰੂ ਕੇ ਸਿੱਖਾ ਪਰਮਾਤਮਾ ਕਦੇ ਗਲਤ ਨਹੀਂ, ਤੇਰੀ ਸੋਚ ਗਲਤ। ਆਪਾਂ ਜੇ ਜਵਾਨੀ ਮੰਗਾਂਗੇ ਤੇ ਜਿਹੜੀ ਗੁਰਮੁਖੋ ਸਾਡੀ ਜਵਾਨੀ ਲੰਘੀ, ਅਸੀਂ ਉਹ ਜਵਾਨੀ ਤੋਂ ਭਲਾ ਕੀ ਕਮਾਇਆ, ਕੀ ਕਰਤੂਤਾਂ ਕੀਤੀਆਂ। ਜਵਾਨ ਆਪਾਂ ਰਹੇ ਨਾ, ਕੋਈ 20 ਸਾਲ ਜਵਾਨ ਰਿਹਾ ਹੋਵੇਗਾ, ਕੋਈ 30 ਸਾਲ ਜਵਾਨ ਰਿਹਾ ਹੋਵੇਗਾ, ਆਪਾਂ ਪਹਿਲਾਂ ਆਪਣੇ ਜਵਾਨੀ ਦੇ ਟਾਈਮ ਨੂੰ ਚੇਤੇ ਕਰੀਏ ਵੀ ਆਪਾਂ ਉਦੋਂ ਕਿੰਨੇ ਕੁ ਜਪਜੀ ਸਾਹਿਬ ਦੇ ਪਾਠ ਕਰਦੇ ਰਹੇ ਹਾਂ, ਉਦੋਂ ਕਿੰਨੇ ਗੁਰੂ ਕੇ ਲੰਗਰ ਦੇ ਭਾਂਡੇ ਮਾਂਜੇ ਨੇ, ਉਦੋਂ ਕਿੰਨੀ ਕੁ ਸੇਵਾ ਕੀਤੀ ਹੈ। ਜਵਾਨੀ ਦੇ ਟਾਈਮ 'ਚ ਅਸੀਂ ਆਪਣੀ ਜ਼ਿੰਦਗੀ ਨੂੰ ਵਕਾਰਾਂ ਵਿੱਚ ਗਾਲਣਾ ਕੀਤਾ ਤੇ ਜਵਾਨੀ 'ਚ ਸਾਨੂੰ ਹੋਰ ਵੀ ਮਿਲ ਗਈ ਤੇ ਕਰਤੂਤਾਂ ਫੇਰ ਹੀ ਅਸੀਂ ਉਹ ਕਰਾਂਗੇ। ਅਸੀਂ ਮੰਗੀਏ ਤੇ ਪਰਮਾਤਮਾ ਜਿੰਨੇ ਕੁ ਸਾਨੂੰ ਸਵਾਸ ਦਿੱਤੇ ਨੇ ਅਸੀਂ ਤੇਰੀ ਬੰਦਗੀ ਕਰਕੇ ਇਹਨੂੰ ਸਫਲਿਆ ਕਰੀਏ। ਬੀਬੀ ਕਹਿਣ ਲੱਗੀ ਵੀ ਭੋਲੇਨਾਥ ਮੈਨੂੰ 9 ਜਵਾਨ ਬਣਾ ਦੇ, 9 ਜਵਾਨ। ਜਦੋਂ ਉਹ 9 ਜਵਾਨ ਬਣ ਗਏ ਤੇ ਕੁਦਰਤੀ ਤੌਰ ਤੇ ਇੱਕ ਰਜਵਾੜਾ ਉੱਥੇ ਤੁਰਿਆ ਜਾ ਰਿਹਾ ਸ਼ਿਕਾਰ ਕਰਨ ਆਇਆ, ਉਹਨੇ ਵੇਖਿਆ ਕਿ ਇਹ 9 ਜਵਾਨ ਔਰਤ ਜੰਗਲ ਵਿੱਚ ਹੈ। ਉਹਨੂੰ ਕਹਿਣ ਲੱਗਾ ਮੇਰੇ ਨਾਲ ਚੱਲਣਾ, ਮੈਂ ਤੈਨੂੰ ਰਾਣੀ ਬਣਾ ਲਾਂਗਾ। ਕਹਿਣ ਲੱਗੀ ਸਾਰੀ ਜ਼ਿੰਦਗੀ ਦੁੱਖਾਂ 'ਚ ਬਤੀਤ ਹੋਈ, ਆ ਜਵਾਨੀ ਕਰਕੇ ਸੁੰਦਰਤਾ ਕਰਕੇ ਮੈਨੂੰ ਰਾਜ ਦਾ ਸਾਥ ਮਿਲਿਆ ਤੇ ਮੈਨੂੰ ਰਾਜਾ ਛੱਡਣਾ ਨਹੀਂ ਚਾਹੀਦਾ। ਪਤੀ ਵੀ ਭੁੱਲ ਗਿਆ, ਪੁੱਤਰ ਦੀ ਮਮਤਾ ਵੀ ਜਾਂਦੀ ਰਹੀ ਤੇ ਜਦੋਂ ਉਹ ਰਜਵਾੜੇ ਦੇ ਮਗਰ ਘੋੜੀ ਤੇ ਬੈਠੇ ਤੇ ਕਾਕਾ ਰੋਣ ਲੱਗ ਪਿਆ। ਉਧਰੋਂ ਬੰਦੇ ਨੇ ਰੌਲਾ ਪਾ ਤਾ, ਭੋਲਿਆ ਤੇਰਾ ਬੇੜਾ ਤਰਜਾ, ਅਸੀਂ ਤਾਂ ਤੈਨੂੰ ਚੇਤੇ ਕੀਤਾ ਸੀ ਵੀ ਤੂੰ ਸਾਡੇ ਕੋਲ ਪਿੰਡ ਪੱਲੇ ਪੈ ਗਿਆ, ਤੂੰ ਸਾਡੇ ਘਰ ਦੀ ਬਰਬਾਦੀ ਕਰ ਦੇਣ ਲੱਗਾ। ਭੋਲਾ ਕਹਿਣ ਲੱਗਾ ਵੀ ਪਿਆ ਪ੍ਰੇਮੀ ਆ, ਮੈਂ ਮੈਨੂੰ ਬੁਰਾ ਭਲਾ ਕਿਉਂ ਕਹਿੰਦਾ, ਮੰਗ ਸੀ ਪੂਰੀ ਕੀਤੀ, ਹੁਣ ਤੂੰ ਦੱਸ ਕੀ ਚਾਹੁੰਦਾ। ਕਹਿਣ ਲੱਗਾ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਤੇ ਮੈਂ ਚਾਹੁੰਦਾ ਸੂਰੀ ਬਣ ਜਾ, ਗੰਦ ਖਾਵੇ ਤੈਨੂੰ ਪਤਾ ਚੱਲੇ ਵੀ ਕਿਵੇਂ ਆਪਣੇ ਪਤੀ ਨਾਲ ਵਿਸ਼ਵਾਸਘਾਤ ਕਰੀਦਾ। ਕਹਿਣ ਲੱਗਾ ਸੂਰੀ ਬਣ ਜਾਏਗੀ। ਜਦੋਂ ਉਹ ਰਜਵਾੜੇ ਦੇ ਮਗਰ ਬੈਠੀ ਲੱਗੀ ਨਾ ਘੁਰ ਘੁਰ ਕਰਨ ਤੇ ਰਾਜੇ ਨੇ ਧੱਕਾ ਮਾਰਿਆ ਵੀ ਪਤਾ ਨਹੀਂ ਇਹ ਕੀ ਬੜਾ ਕੁ ਡੈਣ ਹੈ, काका रो पिया कह लगा भोलिया मेरी मम्मी नू मम्मी बना दे। बंदगी तिना ने की पले कख भी नहीं पिया, रह गए फिर उथे दे उथे। यह तो हो गया ना एक दृष्टांत ज्ञानियां ते विद्वानां दा बनाया। तुहाडे चो कोई बंदा कह सकदा ज्ञानी तां तुहाडे टकौचले बनाए ने अपने गंढियां होईयां गल्लां। असीं आ गुरु ग्रंथ सच्चे पातशाह नूं गुरु मन्नण वाले, सानू कोई गुरबाणी चो नुकता दसो भई परमात्मा नूं छड के दूजियां दी बंदगी माड़ी किवें आ। असीं नहीं मनदे तुहाडे दृष्टांतां नूं, सानू नहीं यकीन तुहाडियां इन्हां दृष्टांतां दे उपर दलीलां दे उपर। गुरमुखो बाणी सुन लो, बाणी चाहुंदा शिव शिव करते जो नर त्यावै, बलद चढ़े डौरू तमकावै, मां माई की पूजा करे नर से नार होया परे। देवी दी पूजा करेगा मुक्ति नहीं, क्यों नहीं मुक्ति? गौण राज राग विच भगतां दा शब्द है, तू कहियत ही आदि भवानी मुक्त की बरिया काश पानी। लोकी तेनू आदि भवानी कहिंदे ने मां, पर तू मुक्ति दी मौके किथे गई हो? मुक्ति केवल ते केवल करतार दा नाम देगा, परमात्मा दी बंदगी देगी। इस करके मेरे पातशाह कहिंदे ने गुरमुखा सफल सेवा पार ब्रह्म की। पार ब्रह्म ते पूर्ण ब्रह्म दो शब्द आउंदे ने, जिन्हों आप धर्म ग्रंथां च कहिंदे आ निर्गुण ते सरगुण स्वरूप। जदों पूर्ण ब्रह्म आवे उहदा अर्थ करना है सरगुण स्वरूप, जदों पार ब्रह्म आवे तो उहदा अर्थ है परमात्मा, पर जिहड़ा अंडिठ हस्ती उहनूं कहिंदे ने पार ब्रह्म। ਉਹ ਪਰਮਾਤਮਾ ਭਾਵੇਂ ਦਿਸਦਾ ਤਾਂ ਨਹੀਂ, ਜਿਹੜੀ ਅੰਡਿੱਠ ਸ਼ਕਤੀ ਹੈ ਉਹਦੀ ਸੇਵਾ ਕਰਿਆ ਕਰ। ਜੋ ਕਰਦੇ ਨੇ ਗੁਰੂ ਪਿਆਰੋ ਉਹਨਾਂ ਦੀ ਹਾਨੀ ਨਹੀਂ ਹੁੰਦੀ, ਉਹਨਾਂ ਦਾ ਨੁਕਸਾਨ ਨਹੀਂ ਹੁੰਦਾ।
ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ।
ਤੂੰ ਗੁਰੂ ਪਿਆਰਿਆ ਪਰਮਾਤਮਾ ਦੀ ਭੈ ਕਿਰਿਆ ਕਰ। ਮੇਰਾ ਅਨੁਭਵੀ ਅਰਥ ਹੈ भगत का अर्थ जेड़े भय की गति च रेंदे ने, भय की गति च। गुरमुख सानू गुरु साहबाना ने साडे वड्डे वडेरिया गुरमुखा महापुरशा ने नाम जपण वालिया ने वार वार हुक्म किया कि गुरमुखा सत्संग करिया कर। आपां कहिंदे आ से प्यारे नेल जिन्ना मिलिया तेरा नाम चेतावे। असीं दो जने गुरु की ताबिया च बैठे हाँ, मेरा मन गलत होण लगा है, मेरा मन उखड़ चलिया है, मेरे मन विच बुरे संस्कार आ गए ने, ते मैं शर्म करांगा भी मेरे नाल वाला गुरमुख मेरे बारे की सोचेगा। ते गल्लां बड़ियां ज्ञान दियां करदा है, उम्र वडेरी है, करतूतां कैसियां। इहदा मन डोल गया, जवानी का प्रभाव पैण करके मन हथों बाहर जाता दिसिया। तो इन्हें कहना ज्ञानी जी मैनू की कहणगे। दोनों शर्म आए ते गुरसिखी की सांझ होण करके संगत करके साडा जीवन औगणा वाले पासे तो बच गया। मन विकार भोगना चाहुंदा सी, मन गलत कर्म करना चाहुंदा सी, लेकिन गुरसिख नूं गुरसिख दा भय, साध संग दा भय, गुरु परमेश्वर दा भय, और वो भय करके बंदा बुरियाई तो बच गया। भगतन दा अर्थ हुंदा भगत ते भगतन दा, भगतन बहुवाची शब्द है, बहुवचन है, भगत एक वचन है। मेरे पातशाह कहिंदे गुरमुखा जिन्हें भी गुरमुख जन परमात्मा के भय च ने उन्हां दी पत आपरू परमात्मा रखता है, ਉਹਨਾਂ ਤੇ ਪਰਿਪੂਰਨ ਪ੍ਰਮਾਤਮਾ ਖੁਦ ਕਿਰਪਾ ਕਰਦਾ ਭਾਈ।
ਜੋ ਜੋ ਚਿਤਵੈ ਸਾਧ ਜਨ ਸੋ ਲੇਤਾ ਮਾਨ।
ਔਰ ਇੱਥੋਂ ਤੱਕ ਉਹ ਪ੍ਰਮਾਤਮਾ ਦੇ ਪਿਆਰੇ ਜੋ ਵੀ ਫੁਰਨਾ ਕਰਨ, ਜੋ ਵੀ ਸੰਕਲਪ ਕਰਨ, ਉਹ ਪ੍ਰਮਾਤਮਾ ਉਹਨਾਂ ਦੇ ਫੁਰਨੇ ਨੂੰ ਮੰਨ ਲੈਂਦਾ ਹੈ। ਮੂੰਹ ਬੋਲਣਾ ਨਹੀਂ, ਕਹਿੰਦੇ ਮਨ ਵਿੱਚ ਫੁਰਨਾ ਕੀਤਾ, ਜਿਵੇਂ ਆਪਾਂ ਕਈ ਵਾਰ ਆਮ ਆਪਣੇ ਵਰਦਾ ਹੈ, ਆਪਾਂ ਕਿਸੇ ਦੋਸਤ ਨੂੰ, ਮਿੱਤਰ ਨੂੰ, ਕਿਸੇ ਭੈਣ ਭਰਾ ਨੂੰ ਚੇਤੇ ਕਰਦੇ ਹਾਂ, ਇਹ ਆਮ ਘਟਨਾ ਵਾਪਰਦੀ ਹੈ। ਜਦੋਂ ਉਸੇ ਮੌਕੇ ਬੰਦਾ ਆ ਕੇ ਹਾਜ਼ਰ ਕੇ ਆਪਾਂ ਕਹਿੰਦੇ ਕਿ ਗੁਰਮੁਖਾ ਤੇਰੀ ਉਮਰ ਬੜੀ ਜ਼ਿਆਦਾ ਹੈ, ਅਸੀਂ ਤੈਨੂੰ ਹੁਣੇ ਚੇਤੇ ਕਰ ਰਹੇ ਸਾਂ, ਇਹਨੂੰ ਤੂੰ ਪੁੱਛ ਲਾ ਵੀ ਅਸੀਂ ਤੇਰਾ ਨਾਂ ਹੁਣੇ ਲਿਆ ਸੀ, ਅਸੀਂ ਉਹਨੂੰ ਚੇਤੇ ਕਿਉਂ ਕੀਤਾ। ਇਹਨੂੰ ਮਨੋਵਿਗਿਆਨੀ ਭਗਤੋਂ ਕਹਿੰਦੇ ਨੇ ਇਕਾਗਰਤਾ। ਹਿੰਦੂ ਸਮਾਜ ਦੇ ਵਿੱਚ ਜਿਹੜਾ ਪਤੰਜਲ ਸ਼ਾਸਤਰ ਹੈ, ਉਸ ਪਤੰਜਲ ਸ਼ਾਸਤਰ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਇੱਕ ਸਾਧਨ ਕਰਪਿਆ ਜਾਂਦਾ, ਉਹਨੂੰ ਕਹਿੰਦੇ ਨੇ ਤ੍ਰਾਟ ਸਾਧਨਾ, ਤ੍ਰਾਟਕ। ਉਹਦਾ ਗੁਰਮੁਖੋ ਢੰਗ ਤਰੀਕਾ ਇਹ ਹੈ ਵੀ ਜਿਵੇਂ ਕੰਧ ਹੈ, ਕੰਧ ਦੇ ਉੱਪਰ ਕੋਈ ਨਾ ਕੋਈ ਦਾਗ ਲਾ ਕਰਕੇ, ਨਿਸ਼ਾਨੀ ਲਾ ਕੇ ਤੇ ਲਗਾਤਾਰ ਉਹਦੇ ਵੱਲ ਵੇਖੀ ਜਾਣਾ। ਔਰ ਆਮ ਕਰਕੇ ਜੋ ਉਹ ਕਰਦੇ ਨੇ ਕਿ ਉਹਦਾ ਦੀਵਾ ਬਾਲ ਕੇ ਲਗਾਤਾਰ ਉਹਦੇ ਵੱਲ ਤੱਕੀ ਜਾਣਾ, ਅੱਖਾਂ ਚੋਂ ਪਾਣੀ ਵਗੀ ਜਾਂਦਾ ਹੈ, ਬੰਦਾ ਥੱਕ ਜਾਂਦਾ ਹੈ, ਪਰ ਆਪਣੀ ਅੱਖ ਨੂੰ ਝਮਕਣਾ ਨਹੀਂ। ਕਿਉਂ ਕਹਿੰਦੇ ਨੇ, ਕੁਝ ਸਮੇਂ ਤੋਂ ਬਾਅਦ ਜਦੋਂ ਉਹ ਮਨੁੱਖ ਦੀ ਨਿਗਾਹ ਟਿਕ ਜਾਏ ਤਾਂ ਉਹਦੇ ਅੰਦਰ ਇੱਕ ਬਾਲ ਆ ਜਾਂਦਾ ਵੀ ਉਹ ਉੱਡਦੇ ਹੋਏ ਪੰਛੀਆਂ ਨੂੰ ਆਕਾਸ਼ ਦੇ ਵਿੱਚੋਂ ਥੱਲੇ ਸੁੱਟ ਸਕਦਾ ਹੈ। ਇਹਦਾ ਇੱਕੋ ਇੱਕ ਮੇਨ ਕਾਰਨ ਪਤੰਜਲ ਇਹੀ ਲਿਖਦਾ ਹੈ ਕਿ ਮਨੁੱਖ ਦੀ ਇਕਾਗਰਤਾ ਵਿੱਚ ਹੀ ਇੰਨਾ ਬਲ ਹੈ, ਇਕਾਗਰਤਾ ਵਿੱਚ। ਹੋਰ ਦਾ ਕਾਰਨ ਕੋਈ ਦੀਵੇ ਵਿੱਚ ਵੇਖਣ ਨਾਲ ਕੋਈ ਸੱਤਿਆ ਨਹੀਂ, ਕੰਨ ਤੇ ਚਿੰਨ ਲਾਉਣ ਕਰਕੇ ਕੋਈ ਬਹੁਤੀ ਭਗਤੀ ਨਹੀਂ, ਲੇਕਿਨ ਨਿਸ਼ਾਨਾ ਇੱਕ ਹੈ ਵੀ ਮਨ ਦਾ ਟਿਕਾ। ਉਹ ਗੁਰਮੁਖ ਜਨ ਜਿਹੜੇ ਪਰਮਾਤਮਾ ਦੇ ਭੈ ਵਿੱਚ ਰਹਿ ਕਰਕੇ ਇਕਾਗਰਤਾ ਨੂੰ ਪ੍ਰਾਪਤ ਹੋ ਚੁੱਕੇ ਨੇ, ਉਹ ਜੋ ਵੀ ਫੁਰਨਾ ਕਰਨ, ਪਰਮਾਤਮਾ ਉਹਨਾਂ ਦੇ ਫੁਰਨੇ ਨੂੰ ਸਵੀਕਾਰ ਕਰਦਾ ਹੈ, ਉਹਨਾਂ ਦੀ ਹਰ ਗੱਲ ਨੂੰ ਮੰਨਦਾ ਹੈ। ਵਿਸਰਾਮ ਦੇ ਕਰਕੇ ਦਇਆ ਕਰਦੇ ਨੇ ਗੁਰੂ ਪਿਆਰਿਓ।
ਸ਼ਰਨ ਪਰੇ ਚਰਨਾਰ ਬਿੰਦ ਜਨ ਪ੍ਰਭ ਕੇ ਪ੍ਰਾਣ।
ਕਹਿੰਦੇ ਨੇ ਪਰਮਾਤਮਾ ਉਹਨਾਂ ਨੂੰ ਇੰਨਾ ਪ੍ਰੇਮ ਕਰਦਾ ਹੈ ਜਿਵੇਂ ਆਪਣਾ ਕਿਸੇ ਨਾਲ ਵਿਸ਼ੇਸ਼ ਪ੍ਰੇਮ ਹੋਵੇ, ਸਨੇਹ ਹੋਵੇ, ਤੇ ਆਪਾਂ ਕਹਿੰਦੇ ਗੁਰਮੁਖਾ ਤੂੰ ਤਾਂ ਮੇਰੀ ਜਿੰਦ ਜਾਨ ਹੈ, ਆਪਾਂ ਆਮ ਬੋਲੀ ਚ ਬੋਲਦੇ ਹਾਂ। ਜੇ ਤੂੰ ਕਿਤੇ ਮੇਰੀ ਜਾਨ ਮੰਗੇ ਨਾ, ਜਾਨ ਮੇਰੀ ਜਾਨ ਹਾਜ਼ਰ ਹੈ, ਕਿਤੇ ਮੌਕਾ ਪੈਣ ਤੇ ਮੇਰੀ ਪਰਖ ਕਰਕੇ ਵੇਖ ਲਈ। ਇਹ ਕੋਮਨ ਲਫ਼ਜ਼ ਆਪਾਂ ਬੋਲਦੇ ਹਾਂ ਕੋਮਨ। ਇਹ ਪੰਕਤੀ ਦਾ ਭਾਵ ਇਹ ਹੈ, ਉਹ ਗੁਰਮੁਖ ਜਨ ਜਿਹੜੇ ਭੈ ਦੇ ਸਹਿਤ, ਜਿਹੜੇ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਕੇ ਉਹਦੇ ਚਰਨਾਂ ਨਾਲ ਜੁੜੇ ਨੇ ਨਾ, ਪਰਮਾਤਮਾ ਉਹਨਾਂ ਪ੍ਰਭੂ ਪਿਆਰਿਆਂ ਨੂੰ ਆਪਣੀ ਜਿੰਦ ਮਹਿਸੂਸ ਕਰਦਾ ਹੈ, ਉਹਦੇ ਨਾਲ ਓਤ ਪੋਤ ਹਨ।
ਸਹਿਜ ਸੁਭਾਏ ਨਾਨਕ ਮਿਲੇ ਜੋਤੀ ਜੋਤ ਸਮਾਨ।
ਕਹਿੰਦੇ ਨੇ ਗੁਰੂ ਪਿਆਰਿਆ, ਪਰਮਾਤਮਾ ਨੂੰ ਮਿਲਣ ਲਈ ਤੈਨੂੰ ਬਹੁਤੀ ਖੇਚਣ ਕਰਨ ਦੀ ਲੋੜ ਨਹੀਂ, ਤੂੰ ਆਪਣਾ ਸੁਭਾਅ ਬਣਾਉਣਾ ਕਰ, ਸੁਧੇ ਸਿਰ ਜਿਵੇਂ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ, ਹੱਸਦਿਆਂ ਖਲਾਂਦਿਆਂ ਪਨੰਦਿਆਂ ਖਵਾਂਦਿਆਂ ਵਿੱਚ ਹੋਵੇ ਮੁਕਤ। ਹਾਸਾ ਆਉਂਦਾ ਤੇ ਹੱਸ, ਖਾਣਾ ਤੇ ਖਾ, ਕੱਪੜੇ ਪਹਿਨਣੇ ਨੇ ਪਹਿਨ, ਪਰ ਇਹਨੇ ਸਾਰੇ ਕੰਮ ਕਰਦਿਆਂ ਤੈਨੂੰ ਪਰਮਾਤਮਾ ਚੇਤੇ ਆਵੇ ਤੇ ਗੁਰਮੁਖਾ ਇਸ ਤਰ੍ਹਾਂ ਹੀ ਮੁਕਤ ਹੋ ਜਾਏਗਾ। ਇਹਨੂੰ ਕਹਿੰਦੇ ਨੇ ਸਹਿਜ ਸੁਭਾਏ। ਗੁਰਮੁਖੋ ਨਿਯਮ ਦੇ ਮੁਤਾਬਕ ਅੱਜ ਫੱਗਣ ਦੀ ਸੰਗਰਾਂਦ ਦਾ ਦਿਹਾੜਾ ਹੈ, ਸੰਗਰਾਮ ਲਫ਼ਜ਼ ਜਿਹੜਾ ਇਹ ਪੰਜਾਬੀ ਦਾ ਨਹੀਂ, ਇਹਨੂੰ ਕਹਿੰਦੇ ਨੇ ਅਪਭ੍ਰੰਸ਼ ਸਰੂਪ, ਅਪਭ੍ਰੰਸ਼ ਅੱਖਰ, ਅਪਭ੍ਰੰਸ਼ ਸ਼ਬਦ। ਇਹ ਅਪਭ੍ਰੰਸ਼ ਕੀ ਹੁੰਦਾ ਹੈ? ਦੂਸਰੀ ਭਾਸ਼ਾ ਦੇ ਸ਼ਬਦ ਨੂੰ ਆਪਣੀ ਭਾਸ਼ਾ ਵਿੱਚ ਅਮੈਂਡ ਕਰਕੇ ਉਹਨੂੰ ਨਵਾਂ ਰੂਪ ਦੇਣਾ, ਉਹਨੂੰ ਕਹਿੰਦੇ ਨੇ ਅਪਭ੍ਰੰਸ਼। ਅੰਗਰੇਜ਼ੀ ਦਾ ਲਫ਼ਜ਼ ਹੈ ਸਟੇਸ਼ਨ, ਆਪਾਂ ਪੰਜਾਬੀ ਵਿੱਚ ਉਹਨੂੰ ਸੌਖਿਆਂ ਬਣਾ ਕੇ ਸਟੇਸ਼ਨ ਬਣਾ ਲਿਆ, ਟੇਸ਼ਨ। ਅੰਗਰੇਜ਼ੀ ਦਾ ਲਫ਼ਜ਼ ਹੈ ਪ੍ਰੋਗਰਾਮ, ਤੇ ਆਪਾਂ ਪ੍ਰੋਗਰਾਮ ਨੂੰ ਮੁੜ ਕੇ ਪ੍ਰੋਗਰਾਮ ਬਣਾ ਲਿਆ। ਇਸੇ ਪ੍ਰਕਾਰ ਲਫ਼ਜ਼ ਹੈ ਸੰਕ੍ਰਾਂਤੀ, ਸੰਕ੍ਰਾਂਤੀ ਲਫ਼ਜ਼ ਦਾ ਮਤਲਬ ਇਹ ਹੈ, ਆ ਕਈਆਂ ਨੂੰ ਆਪਣੀਆਂ ਰਾਸ਼ੀਆਂ ਵੇਖਣ ਦਾ ਬੜਾ ਚਸਕਾ ਹੈ। ਹਿੰਦੂ ਮਤ ਮੁਤਾਬਕ 12 ਰਾਸ਼ਾਂ ਹਨ, ਇਹਨਾਂ ਰਾਸ਼ਾਂ ਦਾ ਸੁਆਮੀ ਹੈ ਸੂਰਜ, ਤੇ ਸੂਰਜ ਨੂੰ ਇੱਕ ਰਾਸ਼ੀ ਚੋਂ ਦੂਜੀ ਰਾਸ਼ੀ ਵਿੱਚ ਜਾਂਦਾ ਹੈ, ਉਹਨੂੰ ਕਹਿੰਦੇ ਨੇ ਸੰਕ੍ਰਾਂਤੀ। ਤੇ ਸਾਡੇ ਤਾਂ ਇੱਕ ਆਮ ਰਿਵਾਜ ਹੈ ਪਿੰਡਾਂ ਵਿੱਚ, ਜਦੋਂ ਨਿੱਕੇ ਨਿੱਕੇ ਹੁੰਦੇ ਸਨ ਤੇ ਬਾਬੇ ਨੇ ਗਜਾ ਕਰਨ ਆਉਣਾ, ਪ੍ਰਸ਼ਾਦਾ ਪਾਣੀ ਲੈਣ ਆਉਣਾ, ਤੇ ਬੀਬੀਆਂ ਮਾਈਆਂ ਨੇ ਕਹਿਣਾ ਬਾਬਾ ਜੀ ਤੁਸੀਂ ਮਹੀਨੇ ਦਾ ਨਾਂ ਸੁਣਾਓ। ਜਦੋਂ ਬਾਬੇ ਨੇ ਕਹਿਣਾ ਨਾ ਫੱਗਣ, ਤੇ ਬੀਬੀਆਂ ਨੇ ਇੱਕਦਮ ਇਉਂ ਚੁੱਕਣਾ ਵੀ ਜਿਵੇਂ ਵਾਲੀਬਾਲ ਛੁੱਟੀ ਦਾ, ਤੇ ਅੱਗੋਂ ਦੂਜਾ ਪਲੇਅਰ ਵਾਲੀਬਾਲ ਚੁੱਕਦਾ ਨਾ, ਉਹਨੇ ਇੱਕਦਮ ਕਹਿਣਾ ਵੀ ਵਾਹਿਗੁਰੂ ਪਤਾ ਨਹੀਂ ਉੱਤੋਂ ਕੀ ਬੰਬ ਡਿੱਗਦਾ ਹੈ। ਸਾਡਾ ਮਤ ਇਸ ਤਰ੍ਹਾਂ ਦਾ ਨਹੀਂ, ਇਹ ਬ੍ਰਾਹਮਣੀਵਾਦ ਹੈ, ਇਹ ਕਰਮ ਕਾਂਡ ਹੈ। ਹਾੜ ਦੇ ਜੇੜ ਦੇ ਮਹੀਨੇ ਦੇ ਤਕਰੀਬਨ 32-32 ਦਿਨ ਹੁੰਦੇ ਨੇ, 32-32 ਦਿਨ। ਪੋਹ ਦਾ ਮਹੀਨਾ ਕਦੇ 30 ਦਿਨਾਂ ਦਾ ਨਹੀਂ ਹੋਇਆ, ਮਾਘ ਦਾ ਕਦੇ 30 ਦਾ ਹੁੰਦਾ, ਪਰ ਕੱਤੀਆਂ ਦਾ ਨਹੀਂ। ਜੇ ਆਪਾਂ ਇਹ ਕਹੀਏ ਕਿ ਅੱਜ ਸੰਗਰਾਂਦ ਚੜੀ ਤੇ 8-10 ਦਿਨ ਚੰਗਾ ਹੈ, ਤੇ ਬਾਕੀ ਦੇ 29 ਦਿਨ ਫਿਰ ਕੜਵੇ ਹੋਏ, ਮਾੜੇ ਹੋਏ? ਨਹੀਂ। ਗੁਰੂ ਪੰਚਮ ਪਾਤਸ਼ਾਹ ਨੇ ਖੁਦ ਅਖੀਰਲੀ ਪੰਕਤੀ ਨਿਰਣਾ ਕੀਤਾ, ਗੁਰਮੁਖਾ ਜਦੋਂ ਤੈਨੂੰ ਪਰਮਾਤਮਾ ਚੇਤੇ ਆਵੇ, ਉਹ ਘੜੀ ਚੰਗੀ, ਉਹ ਪਲ ਚੰਗਾ, ਉਹ ਮੂਰ ਚੰਗਾ, ਜਦੋਂ ਪਰਮਾਤਮਾ ਭੁੱਲ ਗਿਆ, ਕੋਈ ਦਿਨ ਵੀ ਹੋਵੇ ਉਹ ਤੇਰੇ ਲਈ ਚੰਗਾ ਨਹੀਂ। ਜਿਹੜਾ ਫਲਗੁਣ ਸ਼ਬਦ ਦਾ ਮੈਂ ਬੇਨਤੀ ਕਰ ਰਿਹਾ ਸਾਂ, ਅਪਭ੍ਰੰਸ਼ ਜਾਂ ਬਦਲਿਆ ਹੋਇਆ ਸ਼ਬਦ, ਸੰਸਕ੍ਰਿਤ ਸ਼ਬਦ ਆਉਂਦਾ ਗੁਜ ਥਲੀ, ਔਰ ਉਸ ਗੁਜ ਥਲੀ ਸ਼ਬਦ ਨੂੰ ਬਦਲ ਕੇ ਹੌਲੀ ਹੌਲੀ ਬਣ ਗਿਆ ਗੁਥਲੀ। ਇਸੇ ਪ੍ਰਕਾਰ ਲਫ਼ਜ਼ ਹੈ ਫਲਗੁਣ ਸੰਸਕ੍ਰਿਤ ਦਾ, ਤੇ ਉਹਨੂੰ ਆਪਾਂ ਪੰਜਾਬੀ ਚ ਬਣਾ ਲਿਆ ਫੱਗਣ, ਹੈ ਫਲਗੁਣ। ਇਹ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਭਾਸ਼ਾ ਦੇ ਮੁਤਾਬਕ ਇਸ ਫੱਗਣ ਅਥਵਾ ਫਲਗਣ ਦੇ ਦੁਆਰਾ ਸਾਨੂੰ ਜਿਵੇਂ ਸਿੱਖਿਆ ਦਿੰਦੇ ਨੇ। ਸਰਵਣ ਕਰੀਏ ਜੀ।
ਫਲਗੁਣ ਆਨੰਦ ਉਪਾਰਜਣ ਹਰ ਸੱਜਣ ਪ੍ਰਗਟੇ ਆਏ।
ਉਪਾਰਜਣ ਦਾ ਅਰਥ ਹੁੰਦਾ ਪੈਦਾ ਹੋਣਾ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਸਿੱਖਾ ਤੇਰੇ ਅੰਦਰ ਆਨੰਦ ਪੈਦਾ ਹੋਵੇਗਾ। ਉਪਾਰਜਣ ਦਾ ਅਰਥ ਹੁੰਦਾ ਉਤਪਤੀ, ਪੈਦਾ ਹੋਣਾ। ਤੇਰੇ ਅੰਦਰ ਉਦੋਂ ਆਨੰਦ ਪੈਦਾ ਹੋਵੇਗਾ, ਉਦੋਂ ਖੁਸ਼ੀ ਪੈਦਾ ਹੋਵੇਗੀ ਜਦੋਂ ਪਰਿਪੂਰਨ ਪਰਮਾਤਮਾ ਤੇਰੇ ਅੰਦਰੋਂ ਪ੍ਰਗਟ ਹੋਵੇ। ਤੇ ਆਪਾਂ ਤਾਂ ਅੰਦਰੋਂ ਲੱਭਦੇ ਨਹੀਂ, ਆਪਾਂ ਤਾਂ ਬਾਹਰੋਂ ਲੱਭਦੇ ਹਾਂ। ਕਾਹੇ ਰੇ ਬਨ ਖੋਜਣ ਜਾਏ, ਸਰਬਨਵਾਸੀ ਸਦਾ ਅਲੇਪਾ, ਤੋਹੇ ਸੰਗ ਸਮਾਏ।
ਸੰਤ ਸਹਾਏ ਰਾਮ ਕੇ ਕਰ ਕਿਰਪਾ ਦੀਆ ਮਿਲਾਏ।
ਆ ਕਲਾਸ ਵਿੱਚ ਬੱਚੇ ਪੜ੍ਹਦੇ ਨੇ, ਅੱਜ ਕੱਲ੍ਹ ਤਾਂ ਆਮ ਟਿਊਸ਼ਨ ਦਾ ਜ਼ੋਰ ਹੈ। ਜਦੋਂ ਅਸੀਂ ਪੜ੍ਹਦੇ ਹੁੰਦੇ ਸਾਂ, ਸਾਡੇ ਮੌਕੇ ਜਿਹੜਾ ਮੋਨੀਟਰ ਹੁੰਦਾ ਸੀ ਨਾ ਕਲਾਸ ਦਾ, ਅਸੀਂ ਆਮ ਕਰਕੇ ਉਹਦੇ ਨਾਲ ਪ੍ਰੇਮ ਕਰਕੇ ਤੇ ਉਹਦੇ ਕੋਲ ਸਵਾਲ ਕੱਢਣ ਦਾ ਢੰਗ ਤਰੀਕਾ ਪੁੱਛਣਾ। ਉਦੋਂ ਲੋਕਾਂ ਕੋਲ ਪੈਸੇ ਵੀ ਘੱਟ ਸਨ, ਲੋਕਾਂ ਦੇ ਅੰਦਰ ਮਾਣ ਵੀ ਘੱਟ ਸੀ ਕਿ ਪੁੱਛਿਆ ਤੇ ਸ਼ਾਇਦ ਮੇਰੀ ਹਾਨੀ ਨਾ ਹੋ ਜਾਏ। ਇਸੇ ਪ੍ਰਕਾਰ ਜਿਹੜੇ ਸੰਤ ਨੇ ਨਾ, ਹੈ ਤਾਂ ਸਾਡੇ ਵਰਗੇ ਮਨੁੱਖ, मुक्ति देवेगा गुरु ते परमात्मा, लेकिन उन्हां दी संगत तां करनी कि उह साडे नालों अगे ने, ते उन्हां दी नकल करके उन्हां तों प्रेरणा लैके असीं भी कुछ अगे वध सकीए। उन्हां कोलों ज्योग्राफी पढ़नी है, उन्हां कोलों इकनोमिक्स पढ़नी, उन्हां कोलों मैथ पढ़ना नहीं। मेरे पातशाह कहिंदे उन्हां कोलों प्रेम दी भाषा पढ़। संत सहाई राम के कर कृपा दिया मिलाए, जेड़े संत ने ना वह परमात्मा दे मिलने विच तेरी सहायता कर सकते ने, जिन्हां ते उत्तर उठे, जिन्हां ते मन प्रसन्न है, उन्हां नूं नेक सिक्ख्या दे करके परमात्मा मनाउणा कीता।
सेज सुहावी सर्व सुख हुण दुखा ना ही जाए,
उन्हां दी जिहड़ी अंतशका रूपी शेजा ना उह सुखां दे सहत हो गए। जिहड़ा बाहर दा बिस्तरा उहदा दिसदा है, अंदर दी शेजा किवें दिसेगी? इहदे बारे विद्वान कहिंदे हुंदे ने जिहड़ियां चार बिरतियां ने इह बाहियां ते सेरू हन। मन बुद्ध चेते हंकार ये चार पावे ने। प्रेम दा वाण पाउणा है, जिहड़ा चंगे ते माड़े दा निर्णय करना है तलाई विछाउणी है। जिहड़ा संबिरती रखनी ये उहदे ते बैडशीट पाउणी है। जदों ये नियम पूरे हो गए उदों गुरमुखा किसी प्रकार का तेरे मन में दुख नहीं रहेगा, परेशानी नहीं रहेगी।
ऐशकुनी वड भागणी वर पाया हर राए।
कहिंदे ने ओ वड्डे भागां वालियां जीव रूपी इस्तियां ने जिन्हां ने पति परमात्मा नूं प्राप्त कर लिया। वरदार्थ पति भी हुंदा है ते वरदार्थ श्रेष्ठ भी है।
मिल सहिया मंगल गावही गीत गोबिंद अलाए।
जिहड़े परमात्मा नाल मिले हुए गुरमुख ने ना भैण वीर, वह गुरसिखा नाल मिल करके परमात्मा की वड्याई करते हैं। अलाय का अर्थ होंदा बोलना, वो बोल करके परमात्मा का नाम लेंदे हैं। बाणी उचले साध जन अम्यो चले झरने।
हर जेहा अवरण दिसई कोई दूजा लवे ना लाए।
गुरु पंचम पातशाह कहिंदे मित्रा ये तस्वीरां नूं धूफ ना दे, इन्हां दे अगे दीवे जगा जा गा के आरती ना कर। उस परमात्मा दे स्पर्श कोई होर दूजा शरीक नहीं, उहदे वर्गा कोई होर नहीं। ਇਹ ਵੱਖਰੀ ਗੱਲ ਕਿ ਆਪਾਂ ਨਕਲ ਕਰਨ ਦੀ ਆਮ ਆਦਤ ਬਣ ਗਈ ਹੈ। ਪਤਾ ਨਹੀਂ ਕੀ ਕਾਰਨ ਆਪਾਂ ਨਿਗੜਦੇ ਕਿਉਂ ਜਾਂਦੇ ਹਾਂ। ਸਾਡੇ ਨਗਰ ਕੀਰਤਨ ਹੁੰਦੇ ਨੇ ਗੁਰਪੁਰਬਾਂ ਦੇ ਮੌਕੇ ਤੇ, ਨਿੱਕੇ ਨਿੱਕੇ ਬੱਚੇ ਇਕੱਠੇ ਕਰਕੇ ਤੇ ਆਪਾਂ ਪੀਲੇ ਕੱਪੜੇ ਪਵਾ ਕੇ ਤੇ ਆਪਾਂ ਕਹਿੰਦੇ ਪੰਜ ਪਿਆਰੇ ਹੈ ਤੇ ਕਰਜ਼ਾ ਕਿਉਂ ਨਾ ਕਿਰਪਾਨਾਂ ਲਾ ਦਿੱਤੀਆਂ। ਪਤਾ ਨਹੀਂ ਪੇੜ ਕਸ਼ਹਿਰਾ ਆਏ ਕਿ ਨਹੀਂ। ਅਸੀਂ ਬਾਬਾ ਦਇਆ ਸਿੰਘ ਤੇ ਬਾਬੇ ਧਰਮ ਸਿੰਘ ਦੀ ਕੀ ਕਦਰ ਕੀਤਾ? ਉਹਨਾਂ ਤਾਂ ਸਿਰ ਦੇ ਕੇ ਗੁਰੂ ਕਮਲ ਛਕਿਆ ਤੇ ਗੁਰੂ ਨੇ ਸਿਰ ਲੈ ਕੇ ਉਹਨਾਂ ਨੂੰ ਪੰਜਾਂ ਪਿਆਰਿਆਂ ਦਾ ਰੁਤਬਾ ਦਿੱਤਾ। ਆਪਾਂ ਨਿਆਣੇ ਇਕੱਠੇ ਕਰਕੇ ਤੇ ਪੀੜੇ ਕੱਪੜੇ ਪਾ ਕੇ ਉਹਨਾਂ ਨੂੰ ਪੰਜ ਪਿਆਰੇ ਕਹਿਣ ਲੱਗ ਪਏ? ਨਹੀਂ, ਇਹਦਾ ਬਦਲਾਅ ਨਹੀਂ ਹੋ ਸਕਦਾ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਉਹ ਪਰਮਾਤਮਾ ਨਾ, ਪਰਮਾਤਮਾ ਹੀ ਪਰਮਾਤਮਾ ਹੈ, ਪਰਮਾਤਮਾ ਵਰਗਾ ਹੋਰ ਕੋਈ ਦੂਜਾ ਪਰਮਾਤਮਾ ਨਹੀਂ।
ਹਾਲਤ ਪਲਤ ਸਵਾਰੇ ਦਿੱਤੀਆਂ ਨੇ ਜਾਏ।
ਜੋ ਗੁਰਮੁਖ ਪਿਆਰੇ ਮਿਲ ਕਰਕੇ ਪਰਮਾਤਮਾ ਦਾ ਜਸ ਕਰਦੇ ਨੇ ਉਹਨਾਂ ਦਾ ਲੋਕ ਪ੍ਰਲੋਕ ਸੌਰ ਗਿਆ। ਹਾਲਤ ਨਾਮ ਹੈ ਲੋਕ ਦਾ, ਪਲਤ ਨਾਮ ਹੈ ਪ੍ਰਲੋਕ ਦਾ। ਸਵਾਰਿਓ ਨੂੰ ਸੌਰ ਗਿਆ, ਉਹਨਾਂ ਦਾ ਸਫਲਾ ਹੋ ਗਿਆ। ਨੇਚਰ ਦਿੱਤੀਆਂ ਜਾਏ ਉਹਨਾਂ ਨੂੰ ਪਰਮਾਤਮਾ ਨੇ ਬੇਗਮਪੁਰੇ ਦਾ ਵਾਸੀ ਬਣਾ ਦਿੱਤਾ, ਉਹ ਸੱਚਖੰਡ ਦੇ ਨਿਵਾਸੀ ਬਣ ਗਏ। ਉਹਨਾਂ ਨੂੰ ਉਹ ਸਥਿਤੀ ਪ੍ਰਾਪਤ ਹੋਈ ਜਿੱਥੋਂ ਦੁਬਾਰਾ ਡਿੱਗਣ ਦਾ ਖਤਰਾ ਨਹੀਂ।
ਸੰਸਾਰ ਸਾਗਰ ਤੇ ਰੱਖੇ ਹਨ ਬਹੁਣ ਨਾ ਜਨਮੈ ਧਾਏ।
ਸੰਸਾਰ ਸਾਗਰ ਦੇ ਜਿਹੜੇ ਸੰਸੇ ਨੇ, ਚਿੰਤਾ ਝੋਰੇ ਨੇ, ਇਹਨਾਂ ਤੋਂ ਰੱਖਿਆ ਕੀਤੀ, ਮੁੜ ਕੇ ਜੰਮਦੇ ਨਹੀਂ। ਮਾਇਆ ਦੀ ਧੌਣੀ ਚ ਨਹੀਂ ਪੈਂਦੇ, ਅਥਵਾ ਆਵਾ ਗਾਉਣ ਦੀ ਚੱਕਤ ਨਹੀਂ ਪੈਂਦੇ।
ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ।
ਹੇ ਪਰਿਪੂਰਨ ਪਰਮਾਤਮਾ, ਮੇਰੀ ਜਵਾਨ ਇੱਕ ਹੈ, ਤੇਰੇ ਗੁਣ ਬਹੁਤੇ ਨੇ, ਮੈਂ ਕੀ ਕਹਾਂ। ਹਾਂ, ਜਿਹੜੇ ਤੇਰੇ ਚਰਨੀ ਲੱਗੇ ਨੇ ਉਹ ਤਰ ਗਏ ਹਨ।
ਹਲ ਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤੁਮਾਏ।
ਸੱਜਣ ਦੇ ਮਹੀਨੇ ਦੁਆਰਾ ਗੁਰਦੇਵ ਕਹਿੰਦੇ, ਗੁਰਮੁਖਾ ਵਿੱਚ ਥਾਂ ਥਾਂ ਤੇ ਚਿਮਚਾਗਿਰੀ ਨਾ ਕਰਿਆ ਕਰ, ਸ਼ਾਮ ਦੀ ਸਭਾ ਛੱਡ, ਉਸ ਪਰਮਾਤਮਾ ਦੀ ਸਿਫਤ ਕਰ ਜਿਹਦੇ ਰੰਚਕ ਮਾਤਰ ਵੀ ਲਾਲਕ ਨਹੀਂ, ਜਿਹਦੇ ਰੰਚਕ ਮਾਤਰ ਵੀ ਅਗਿਆਨ ਦਾ ਹਨੇਰਾ ਨਹੀਂ। ਤਮਾਏ ਨਾਮ ਤਮਾਂ ਦਾ, ਤਮਾਏ ਨਾਮ ਹਨੇਰੇ ਦਾ, ਤਮਾਏ ਨਾਮ ਅਗਿਆਨ ਦਾ ਹੈ।
ਜਿਣ ਜਿਣ ਨਾਮ ਧਿਆਇਆ ਤਿਨਕੇ ਕਾਜ ਸਰੇ।
ਇੱਥੇ ਮੇਰੇ ਪਾਤਸ਼ਾਹ ਨੇ ਇਹ ਨਹੀਂ ਕਿਹਾ ਵੀ ਕਿਸੇ ਸਿੱਖ ਦੀ ਗੱਲ ਨਹੀਂ ਕੀਤੀ, ਕਿਸੇ ਹਿੰਦੂ ਦੀ ਗੱਲ ਨਹੀਂ ਕੀਤੀ, ਕਿਸੇ ਉਦਾਸੀ ਤੇ ਅਕਾਲੀ ਤੇ ਨਿਰਮਲੇ ਦੀ ਗੱਲ ਨਹੀਂ ਕੀਤੀ, ਕਿਸੇ ਕੌਮ ਤੇ ਦੇਸ਼ ਦੀ ਵੰਡੀ ਨਹੀਂ ਪਾਈ। ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਪਰਮਾਤਮਾ ਨੂੰ ਚੇਤੇ ਕੀਤਾ ਭਾਵੇਂ ਕੋਈ ਹੋਣ,
ਹਰ ਗੁਰ ਪੂਰਾ ਅਰਾਧਿਆ।
ਉਹਨਾਂ ਦਾ ਭਾਈ ਕਾਰਨ ਸੌਰ ਗਿਆ, ਕਿਉਂ? ਉਹਨਾਂ ਨੇ ਪੂਰਨ ਗੁਰੂ ਦੁਆਰਾ ਪਰਮਾਤਮਾ ਦਾ ਚਿੰਤਨ ਕੀਤਾ।
ਦਰਗਾਹ ਸੱਚ ਖਰੇ,
ਪਰਮਾਤਮਾ ਦੀ ਦਰਗਾਹ ਵਿੱਚ ਗੁਰੂ ਪਿਆਰੇ ਖਰੇ ਨਿਤਰੇ। ਅਨੋਟ ਹੁੰਦਾ ਨਾ, ਭਾਵੇਂ ਬਿਲਕੁਲ ਨਵਾਂ ਹੋਵੇ, ਪਰ ਗੁਰਮੁਖੋਂ ਕਿਤੇ ਨੰਬਰ ਪਾਟੇ ਹੋਣ ਤੇ ਉਹ ਚੱਲਦਾ ਨਹੀਂ। ਜੇ ਨੋਟ ਬਿਲਕੁਲ ਨਵਾਂ ਪਰ ਕਿਸੇ ਕਾਰਨ ਕਰਕੇ ਨੰਬਰ ਪਾ ਦਿਓ, ਕਹਿੰਦੇ ਕਹਿੰਦੇ ਮੈਂ ਕਾਗਜ਼ ਮੱਥੇ ਮਾਰਨਾ ਜਾਂ ਰੱਦੀ ਚ ਪਰਾਂ ਸੁੱਟ। ਗੱਲ ਤਾਂ ਨੰਬਰਾਂ ਦੀ ਹੈ, ਨੰਬਰਾਂ ਦੀ। ਇਸ ਪ੍ਰਕਾਰ ਜਿਹੜੇ ਉਹ ਗੁਰਮੁਖ ਨੇ ਨਾ, ਜਿਨ੍ਹਾਂ ਦੇ ਸੱਚ ਦੇ ਨੰਬਰ ਨੇ, ਉਹ ਪਰਮਾਤਮਾ ਦੀ ਦਰਗਾਹ ਤੇ ਖਰੇ ਨਿਤਰੇ।
ਸਰਵ ਸੁਖਾ ਨਿਧ ਚਰਨ ਹਰ ਭਵਜਨ ਬਿਖਮ ਤਰੇ।
ਭਾਈ, ਸਾਰੇ ਸੁੱਖ ਪਦਾਰਥਾਂ ਦੀ ਪ੍ਰਾਪਤੀ ਪਰਮਾਤਮਾ ਦੇ ਚਰਨਾਂ ਚ ਨੇ, ਤੇ ਜਿਹੜੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਨੇ ਉਹਨਾਂ ਨੂੰ ਗੁਰੂ ਪਿਆਰੇ ਸੰਸਾਰ ਸਾਗਰ ਵਿੱਚ ਕੋਈ ਵੀ ਚੀਜ਼ ਕਠਿਨ ਨਹੀਂ। ਬਿਖਮ ਨਾਮ ਔਖਾ, ਕਠਿਨ ਹੈ ਤਾਂ ਸੰਸਾਰ ਸਾਗਰ ਤੋਂ ਬੰਨੇ ਲੱਗਣਾ ਔਖਾ, ਪਰ ਉਹ ਗੁਰਮੁਖ ਪਰਮਾਤਮਾ ਦੇ ਚਰਨਾਂ ਦਾ ਆਸਰਾ ਲੈ ਕਰਕੇ ਤਰ ਗਏ ਨੇ। ਕਿਸ ਆਸਰੇ? ਭਾਈ,
ਪ੍ਰੇਮ ਭਗਤ ਤਿਨ ਪਾਈਆ।
ਉਹਨਾਂ ਕੋਲ ਗੁਰੂ ਪਿਆਰੋ ਪ੍ਰੇਮ ਦਾ ਤੁਲਾ ਹੈ, ਤੇ ਪ੍ਰੇਮਾ ਭਗਤੀ ਕਰਕੇ
ਵੇਖਿਆ ਨਾਹੀਂ ਜਰੇ।
ਇਹ ਵਿਸ਼ੇ ਵਿਕਾਰ, ਇਹ ਮੰਦ ਕਰਮ, ਇਹ ਨਿੰਦਿਆ ਚੁਗਲੀ ਉਹਨਾਂ ਨੂੰ ਸਾੜ ਨਹੀਂ ਸਕੇ।
ਉੜ ਗਏ ਦੁਬਦਾ ਨਸੀ।
ਉਹਨਾਂ ਗੁਰਮੁਖ ਪਿਆਰ ਨੇ ਝੂਠ ਬੋਲਣਾ ਛੱਡ ਦਿੱਤਾ ਹੈ। ਜਿਹੜਾ ਦੁਚਿੱਤਾ ਪੁਣਾ ਸੀ ਅੰਦਰੋਂ ਜਾਂਦਾ ਰਿਹਾ, ਕਾਰਨ ਕੀ?
ਪੂਰਨ ਸੱਚ ਭਰੇ,
ਕਿਉਂਕਿ ਉਹਨਾਂ ਦੇ ਅੰਦਰ ਸੱਚ ਹੀ ਸੱਚ ਹੈ। ਜੇ ਤਾਂ ਖਾਲੀ ਹੁੰਦੇ ਤੇ ਹੋਰ ਕੁਝ ਟਿਕਦਾ, ਸੱਚੇ ਪਰਮਾਤਮਾ ਦਾ ਨਿਵਾਸ ਹੋਣ ਕਰਕੇ ਦੁਚਿੱਤਾ ਪੁਣਾ ਨਹੀਂ, ਮੰਦ ਕਰਮ ਤੇ ਨਿੰਦਿਆ ਚੁਗਰੀ ਚ ਨਹੀਂ ਪੈਂਦੇ।
ਪਾਰ ਬ੍ਰਹਮ ਪ੍ਰਭ ਸੇਵਦੇ।
ਉਹ ਤਾਂ ਭਾਈ ਪਾਰਾਵਾਰ ਤੋਂ ਰਹਿਤ ਕੇਵਲ ਤੇ ਕੇਵਲ ਪਰਮਾਤਮਾ ਦੀ ਸੇਵਾ ਕਰਦੇ ਨੇ, ਉਹਦੀ ਇਬਾਦਤ ਬੰਦਗੀ ਕਰਦੇ ਹਨ।
ਮਨ ਅੰਦਰ ਏਕ ਧਰੇ।
ਉਹਨਾਂ ਨੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਧਿਆਨ ਹੀ ਕੀਤਾ ਹੋਇਆ ਮਨ ਵਿੱਚ।
ਮਹਾਦਿਵਸ ਮੂਰਤ ਭਲੇ।
ਪਾਤਸ਼ਾਹ ਕਹਿੰਦੇ, ਗੁਰਮੁਖਾ ਇਹ ਨਾ ਆਖੀ ਵੀ ਮਹੀਨਾ ਸ਼ਨਿਚਰ ਵਾਰ ਚੜਿਆ ਤੇ ਮਾੜਾ ਹੈ, ਇਹ ਵੀਰਵਾਰ ਚੜਿਆ ਤੇ ਮਾੜਾ, ਬੁੱਧ ਵਾਰ ਚੜਿਆ ਤੇ ਚੰਗਾ। ਹਜ਼ੂਰ ਕਹਿੰਦੇ, ਨਾ ਬਿਲਕੁਲ ਨਹੀਂ, ਮਹੀਨੇ ਚੰਗੇ, ਦਿਨ ਚੰਗੇ, ਮੂਰਤ ਚੰਗੇ ਕਿਹੜੇ ਭਾਈ?
ਜਿਸ ਕੋ ਨਦਰ ਕਰੇ।
ਜਿਹਦੇ ਤੇ ਭਾਈ ਉਹਦੀ ਕਿਰਪਾ ਹੋਵੇ, ਜਿਸ ਦਿਨ ਜਿਸ ਘੜੀ ਜਿਸ ਟਾਈਮ ਪਰਮਾਤਮਾ ਦੀ ਬਖਸ਼ਿਸ਼ ਹੋ ਗਈ, ਉਹ ਮਹੀਨਾ ਵੀ ਚੰਗਾ, ਉਹ ਦਿਨ ਵੀ ਚੰਗਾ, ਉਹ ਮਹੂਰਤ ਵੀ ਚੰਗਾ।
ਨਾਨਕ ਮੰਗੇ ਦਰਸਦਾਨ, ਕਿਰਪਾ ਕਰੋ ਹਰੇ।
ਗੁਰੂ ਪੰਚਮ ਪਾਤਸ਼ਾਹ ਕਹਿੰਦੇ, ਗੁਰਮੁਖਾ ਗੁਰਦੁਆਰੇ ਆਇਆ ਲੈਣ ਲਈ ਆਇਆ, ਖਾਲੀ ਨਾ ਜਾਏ। ਗੁਰੂ ਪਰਮੇਸ਼ਰ ਦਾਤਾ, ਝੋਲੀ ਅੱਡ ਮੰਗ, ਕੀ ਮੰਗੀਏ? ਨਾਨਕ ਮੰਗੇ ਦਰਸਦਾਨ। ਗੁਰੂ ਗ੍ਰੰਥ ਸੱਜੇ ਪਾਤਸ਼ਾਹ ਤੇਰੇ ਦਰਸ਼ਨ ਦਾਰੇ ਹੋਣ। ਦਰਸ਼ਨ ਦਾਰੇ ਕੀ? ਮੈਂ ਤੇਰੀ ਬਾਣੀ ਨੂੰ ਸੁਣਾ, ਤੇਰੀ ਬਾਣੀ ਨੂੰ ਪੜ੍ਹਾਂ, ਤੇਰਾ ਸਿਧਾਂਤ ਮੇਰੇ ਅੰਦਰ ਵਸੇ, ਕਿਰਪਾ ਕਰੋ ਹਰੇ। ਇਹ ਦੁੱਖਾਂ ਦੇ ਹਾਰਕ ਮੇਰੇ ਵਾਹਿਗੁਰੂ, ਮੇਰੇ ਤੇ ਕਿਰਪਾ ਕਰ, ਮੇਰੇ ਤੇ ਰਹਿਮਤ ਕਰ। ਮੈਂ ਤੇਰੀ ਦਿਦਾਰ ਕਰਦਾ ਨਾ, ਤੇਰੀ ਨਾਮ ਬਾਣੀ ਨਾਲ ਜੁੜਿਆ ਰਹਾਂ। ਸਤਿਗੁਰੂ ਪਾਤਸ਼ਾਹ ਗੁਰਮੁਖੋ ਸਾਡੇ ਸਾਰਿਆਂ ਤੇ ਦਇਆ ਕਰਨ, ਗੁਰੂ ਕਾ ਸਿਧਾਂਤ ਸਾਡੇ ਜੀਵਨ ਦਾ ਅੰਗ ਬਣੇ। ਫੁੱਲਾਂ ਚੁੱਕਾਂ ਦੀ ਵਾਫੀ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।